جس مرت سو پائیے سبت کھو جائی امرت نام ندان ہے ملتی وہ من پیو جی امرت نام ندان ہے ملتی امرت نام ندان ہے ملتی وہ پائی جس سے مرت سو پائیے سب پیدا ہو جائی کر سیوا پر برہم گر پکھرے نکائی سگل منورت پنیا امرا پد پائی جے وڑ کو ہے پار برہم نانک سرائی امرت نام ندان ہے ملتی وہ پائی ملتی وہ پائی ملتی وہ وقت 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 ہر نام ہمارا غور کرے جی اس دن ایک کلاس سے پہنچ جاؤ گے یہ گلاں تہاڈی زندگی چ بھی واپرن گیاں غور کرے ہو کہندے نام اتنا میٹھا لگے ہر نام ہمارا भोजन छत्ती प्रकार कहते हूं छत्ती प्रकार का भोजन भी मेरा नाम बन गया हर नाम हमारा भोजन छत्ती प्रकार जित खाइए हमको तृप्त भई हर नाम हमारा कहते पहनना भी नाम बन गया हर नाम हमारा पहनने जित फिर नंगे ना होवे और पहनन की हमारी शर्त गई और पहनन की हमारी शर्त गई हर नाम हमारा वणज हर नाम व्यापार हर नामे की हमको सतगुरु कार कुनी दई हर नामे का हम लेख लिखिया हर नामे का हम लेख लिखिया सब जम की अगली कान गई हर का नाम गुरमुख किने विरले त्याया, जिनको तुर कर्म परापत लिखत पई। अमृत नाम निदान मृतिवो, अमृत नाम निदान मृतिवो। सतगुर मिले आया, तन मन शीतल होया, शांत वसी मन आए। नानक हर हर चौंदिया, नानक हर हर चौंदिया। चौंदिया दा अर्थ जपदिया, रस जपदिया। नानक हर हर चौंदिया, सब दालत दुख ले जाए, दालत दुख ले। नानक हर हर चौंदिया, सब दालत दुख ले जाए। अमृत नाम निदान है मृती वो भाई, ओ अमृत नाम निदान है मृती वो भाई। वाहिगुरु 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 जाको सिमर अजामल उदरियो, गनका हूं गत पाई। पंचाली को राजसभा में राम नाम सुध आई, ताको दुख हरियो करना ने अपनी पैज बढ़ाई। जै नर जस कृपा निद गायो, तांको पयो सहाई। कहो नानक मैं यही भरोसे गई आन सरणाई, हर को नाम सदा सुखदाई, हर को नाम सदा सुखदाई। इसलिए अमृत नाम निदान निदान है मिलती वो पाई, अमृत नाम निदान मिलती वो पाई। वायु वायु वायु
ਸਰ ਜੋਗੀਸ਼ਰ ਜਿਸ ਗਤੀ ਨੂੰ ਜਿਸ ਪਦਵੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ जागत को जोगीश्वर बाँचे सोगत छिन्न में पाई सोगत छिन्न में आया मान ले नाम नाल जोड़न करके सोगत छिन्न में पाई इसलिए रे मने आठ ले दो रे मने ओट ले ओ ले हो हरे नाहिन गुन नाहिन कछ विद्या धर्म कौन गज की ना गज दर से हाथी गुरु तेग बहादुर कहते दसो हाथी ने केड़े धर्म दे काम कीते सी केड़ी विद्या पढ़ी सी नाहिन गुण नाहिन कछ विद्या धर्म कौन गज की धर्म कौन गज की ना नानक बिरद राम का देखो नानक बिरद राम का देखो केंद्र हाथी ने केड़ी विद्या पढ़ी सी जिस तंदुए तो हाथी नु परमेश्वर ने बचाया सिर्फ चंद सकिंटा लई कमल का फुल सुंड ते रख के ते परमेश्वर नाल जुड़ गया आख सतनाम नानक बिरद राम का दे नानक बिरद अबदान तै दीना दीना अबदान निर्भय पद अभय पद निर्भय अवेदान दीना इस रे मन ओट ले हो रे मन ओट रे मन हरि नामा रे मन ओट ले हो ले हो जाके सिमरन दूर मत नासे जाके दूर मत नासे दूर मत नासे दूर मत नासे दूर मत नासे पावे पद रे मने ओट ले हो रे मने ओट ले हो रे मने ओट ले हो हर नाम वाह रे मने ओट ले चित ਬਦਲਾਏ ਮੇਰੇ ਮਨ ਕਿਸ ਸਿਓ ਚੇਤਨਾਏ ਇੱਕ ਸੁਬਿਨ ਸਭ ਤੰਦ ਹੈ ਹਮ ਮਿੱਥਿਆ ਮੋ ਦੇ ਮਨ ਹਰਮਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਹੀ ਰੇ ਰਾਮ ਸਿਓ ਕਰ ਦੇਖੇ ਸਰਬ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਹਰ ਹਰ ਨਾਮ ਅਮੋਲਾ ਨਾਮ ਅਮੋਲਾ ਆਤਮ ਜੋ ਨਿਰਮਾਇਲ ਕੀਜੇ ਨਾਮ ਦੇਵੀ ਆਪਣ ਬਰਾਬਰ ਕੰਚਨ ਦੀਜੇ ਆਪਣੇ ਭਾਰਜੇ ਨਾਲ ਕੋਈ ਸੋਨਾ ਵੀ ਦਾਨ ਕਰ ਲੇ ਆਪਣ ਬਰਾਬਰ ਕੰਚਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਹਰ ਹਰ ਨਾਮ ਅਮੋਲਾ ਹਰ ਹਰ ਨਾਮ ਅਮੋਲਾ ਹਰ ਕੇ ਨਾਮ ਸੰਸਰ ਕਛ ਨਾਏ ਹਰ ਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਹਰ ਹਰ ਨਾਮ 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 ਨਾਮ
ਕੱਲ ਆਏ ਓ ਰੇ
ਕੱਲੂ ਆਏ ਹੋ ਰੇ ਅਨਰੁਤ ਨਾਈ ਨਾਈ ਮਤ ਪਰਮ ਪੂਲੋ ਪੂਲੋ ਅਨਰੁਤ ਨਾਈ ਨਾਈ ਮਤ ਪਰਮ ਮਤ ਪਰਮ ਪੂਲੋ ਮਤ ਪਰਮ ਦੇਖ ਫੁੱਲ ਫੁੱਲ ਫੁੱਲੇ ਹੈਂਗ ਪਿਆਰ ਪਿਆਰ ਚਰਨ ਕਮਲ ਪਾਗੇ ਤੁਮ ਮਿਲੋ ਪ੍ਰਭ ਹਰ ਚੇਤ ਮਨ ਮੇਰੇ ਸਗਨ ਬਾਸ ਫੁੱਲੇ ਇੱਕ ਰਹੇ ਸੁੱਖ ਕਥੂ ਬਸੰਤ ਰੁੱਤ ਆਈ ਪਰ ਫੁੱਲ ਤਾਰੇ ਪਰ ਫੁੱਲ ਤਾਰੇ ਗੁਰ ਮਿਲ ਹਰ ਪਾਏ ਜਿਸ ਮਸਤਕ ਹੈ ਮਨ ਰੁੱਤ ਨਾਮ ਰੇ ਗੁਣ ਕਹੇ ਹਰ ਹਰੇ ਹਰ ਹਰੇ ਹਰ ਹਰੇ ਬੋਲੋ ਬਾਬਾ
ਬੋਧ ਰੱਖੇ ਬੀਜਣਾ ਐਸਾ ਨਾਮ ਨਾਲ ਪਿਆਰ ਕਰੋ ਸਤਸੰਗ ਹੋਰ 15 ਮਿੰਟ ਨੂੰ ਅੱਧੇ ਘੰਟੇ ਨੂੰ ਪੌਣੇ ਘੰਟੇ ਨੂੰ ਭੋਗ ਪੈਣਾ ਹੈ ਕਈਆਂ ਦੇ ਮਨ ਵਿੱਚ ਹੁੰਦਾ ਹੈ ਕਿ ਅਰਦਾਸ ਸ਼ੁਰੂ ਹੋ ਗਈ ਭੋਗ ਪੈ ਗਿਆ ਇੱਥੋਂ ਹੁਣ ਘਰ ਨੂੰ ਚੱਲੇ ਹਾਂ ਬਸ ਜਿਨ੍ਹਾਂ ਕੁ ਜਪਣਾ ਸੀ ਜਪ ਲਿਆ ਹੈ ਆਪ ਸਤਨਾਮ ਭਾਈ ਵੀਰ ਸਿੰਘ ਕਹਿੰਦੇ ਇਹੋ ਜਿਹਾ ਪ੍ਰੇਮ ਕਰ ਨਾਮ ਨਾਲ ਕਿਸੇ ਦੀਵਾਨ ਵਿੱਚ ਜਾ ਉੱਥੇ ਤੇ ਆਪਣੇ ਸਮੇਂ ਮੁਤਾਬਕ ਭੋਗ ਪਏਗਾ ਲੇਕਿਨ ਤੇਰੇ ਅੰਦਰ ਨਾਮ ਜਪਣ ਦਾ ਭੋਗ ਕਦੇ ਵੀ ਨਾ ਪਏ ਆਪ ਸਤਨਾਮ ਆ ਜਿਤਨੀਆਂ ਬੀਬੀਆਂ ਵੀਰ ਮਾਈ ਭਾਈ ਬੈਠੇ ਹੋ ਐਸੀ ਨਾਮ ਨਾਲ ਬਿਰਤੀ ਜੋੜੋ ਮੰਨ ਲਓ ਇੱਥੋਂ ਸਮਾਪਤੀ ਤੋਂ ਬਾਅਦ ਘਰ ਨੂੰ ਜਾਣਾ ਹੈ ਕੋਈ ਸਕੂਟਰ 'ਤੇ ਹੈ ਕੋਈ ਸਾਈਕਲ 'ਤੇ ਕੋਈ ਰਕਸ਼ੇ 'ਤੇ ਕੋਈ ਕਾਰ 'ਤੇ ਲੇਕਿਨ ਸਿਮਰਨ ਚੱਲਦਾ ਰਹੇ ਆਪ ਸਤਨਾਮ ਨਾਮ ਚੱਲਦਾ ਰਹੇ ਐਸੀ ਲਿਵ ਲੱਗ ਜਾਵੇ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ 'ਚ ਮਨ ਰਵੇ ਅਤੇ ਭਾਵੇਂ ਮੂਲ ਮੰਤਰ ਭਾਵੇਂ ਗੁਰਮੰਤਰ ਦਾ ਸਿਮਰਨ ਹਰ ਵੇਲੇ ਚੱਲਦਾ ਸਾਡੇ ਅੰਦਰ ਕਦੀ ਭੋਗ ਨਾ ਪਏ ਇਹ ਪੰਕਤੀਆਂ ਸਾਡੇ ਜੀਵਨ ਵਿੱਚ ਵੀ ਆਉਣ ਸਾਸ ਸਾਸ ਸਿਮਰੋ ਗੋਬਿੰਦ ਇਹ ਪੰਕਤੀਆਂ ਸਾਡੇ ਜੀਵਨ 'ਚ ਵੀ ਆਉਣ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ ਬਾਬਾ ਜੀ ਸਾਨੂੰ ਉਪਦੇਸ਼ ਦੇ ਰਹੇ ਨੇ। ਅਬ ਕੱਲੂ ਆਇਓ ਰੇ ਦਾਸ ਨੂੰ ਪੁੱਛਦੇ ਨੇ ਜੀ ਕਿਵੇਂ ਨਾਮ ਜਪੀਏ, ਕਿਵੇਂ ਹਰ ਵੇਲੇ ਸਿਮਰਨ ਚ ਰਹੀਏ। ਸਿਰਫ ਇੱਕ ਕੰਮ ਕਰੋ, ਕੋਈ ਕਦਮ ਪੁੱਟਦੇ ਹੋ ਉਹਨੂੰ ਪਹਿਲੇ ਤੋਲ ਲਓ ਕਿ ਇਸ ਕਦਮ ਦੇ ਵਿੱਚ ਨਾਮ ਹੈ, ਇਸ ਕਦਮ ਵਿੱਚ ਨਾਮ ਹੈ। ਜੇ ਨਹੀਂ ਹੈ ਨਾ ਪੁੱਟੋ, ਹਰ ਕਦਮ ਤੋਂ ਪੁੱਟਣ ਤੋਂ ਪਹਿਲੇ ਵੇਖੋ ਵਿੱਚ ਨਾਮ ਹੈ, ਉਹਦਾ ਸਿਮਰਨ ਹੈ। ਕੋਈ ਦਇਆ ਵਾਲੀ ਗੱਲ ਹੈ ਮੇਰੇ ਕਦਮ ਚ, ਕਿਸੇ ਦੀ ਇਹਦੇ ਨਾਲ ਸੇਵਾ ਹੋਏਗੀ ਮੇਰੇ ਕਦਮ ਪੁੱਟਣ ਚ। ਇਸ ਕਦਮ ਪੁੱਟਣ ਨਾਲ ਕਿਸੇ ਦਾ ਹਿਰਦਾ ਸੁਖੀ ਹੋਏਗਾ, ਇਸ ਕਦਮ ਪੁੱਟਣ ਦੇ ਨਾਲ ਕਿਸੇ ਨੂੰ ਸ਼ਾਂਤੀ ਮਿਲੇਗੀ। ਹਰ ਕਦਮ ਪੁੱਟਣ ਤੋਂ ਪਹਿਲੇ ਸੋਚੋ ਕਿ ਇਹ ਮੇਰਾ ਪੁੱਟਿਆ ਕਦਮ ਕਿਸੇ ਦਾ ਕੁਝ ਸਵਾਰ ਕੇ ਜਾਏਗਾ, ਫਿਰ ਸਮਝ ਲਓ ਇਸ ਵਿੱਚ ਵੀ ਗੁਰੂ ਨਾਨਕ ਬਾਬਾ ਜੀ ਦੀ ਖੁਸ਼ੀ ਹੈ। ਹਰ ਕਦਮ ਪੁੱਟਣ ਤੋਂ ਪਹਿਲੇ ਉਹਨੂੰ ਤੋਲਣਾ ਹੈ ਕਿ ਇਸ ਕਦਮ ਪੁੱਟਣ ਨਾਲ ਜੋ ਮੈਂ 5 ਘੰਟੇ ਲਈ ਕਿਧਰੇ ਜਾ ਰਿਹਾ ਹਾਂ ਇਹਦਾ ਪਿਛੋਕੜ ਕੀ ਹੈ, ਇਹਦਾ ਅਸਰ ਕੀ ਨਿਕਲੇਗਾ। ਜੇ ਤੇ ਨਿਰੋਲ ਦੁਨਿਆਵੀ, ਨਿਰੋਲ ਦੁਨਿਆਵੀ, ਨਿਰੋਲ ਆਪਣਾ ਮਤਲਬ ਨਾਮ ਦੀ ਕੋਈ ਗੱਲ ਨਹੀਂ ਵਿੱਚ, ਦਇਆ ਦੀ ਕੋਈ ਗੱਲ ਵਿੱਚ ਨਹੀਂ ਉਸ ਕਦਮ ਦੇ, ਕਿਸੇ ਦੇ ਭਲੇ ਦੀ ਕੋਈ ਗੱਲ ਨਹੀਂ ਉਸ ਕਦਮ ਚ। ਇੱਕ ਮਿਸਾਲ ਹੈ, ਤੁਹਾਡਾ ਚਿੱਤ ਕੀਤਾ ਮੇਰੀ ਇੱਕ ਬੇਟੀ ਹੈ, ਇੱਕ ਬੇਟਾ ਹੈ। ਮੈਨੂੰ ਕੋਈ ਅੰਮ੍ਰਿਤਸਰ ਚ ਸਕੂਲ ਚੰਗਾ ਨਜ਼ਰ ਨਹੀਂ ਆਉਂਦਾ, ਗੌਰ ਕਰੇ ਇੱਕ ਮਿਸਾਲ ਦੇ ਰਿਹਾ ਸਮਝਣ ਲਈ ਸਿਰਫ, ਤੇ ਤੁਸੀਂ ਸੋਚਦੇ ਹੋ ਫਲਾਣਾ ਇਲਾਕਾ, ਫਲਾਣਾ ਇਲਾਕਾ, ਫਲਾਣੇ ਮੁਲਕ, ਫਲਾਣੀ ਜਗ੍ਹਾ, ਭਾਈ ਮੈਂ ਆਪਣੇ ਬੇਟੀ ਨੂੰ ਫਲਾਣੀ ਜਗ੍ਹਾ ਤੇ 35,000 ਦਾਖਲਾ ਹੈ ਉੱਥੇ ਪੜ੍ਹਾਵਾਂ, ਕੋਈ ਮਾੜਾ ਨਹੀਂ ਹੈ, ਮਾਇਆ ਕੋਲ ਹੈ ਸਮਰੱਥਾ, ਬੜਾ ਵਧੀਆ ਸੋਚ ਹੈ ਕਿ ਮੇਰਾ ਬੱਚਾ ਉੱਥੇ ਕੋਈ ਨਾ ਕੋਈ ਚੰਗੀ ਵਿਦਿਆ ਪ੍ਰਾਪਤ ਕਰੇਗਾ। ਹੁਣ ਮੰਨ ਲਓ ਤੁਸੀਂ ਘਰੋਂ ਚੱਲੇ ਹੋ ਉਸ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਦਾਖਲ ਕਰਨ ਲਈ ਮਾਇਆ ਜੇਬ ਚ ਪਾ ਕੇ, ਲੇਕਿਨ ਉਸ ਕਦਮ ਨੂੰ ਪੁੱਟਣ ਤੋਂ ਪਹਿਲੇ ਇਹ ਨਹੀਂ ਸੋਚਿਆ ਜੇ ਕਿ ਉਸ ਸਕੂਲ ਵਿੱਚ ਮੇਰੇ ਬੱਚੇ ਨੂੰ ਕੋਈ ਗੁਰੂ ਨਾਨਕ ਦੀ ਗੱਲ ਵੀ ਸਿਖਾਈ ਜਾਏਗੀ। ਆਖੋ ਸਤਨਾਮ ਹੈ ਕਿ ਨਿਰੋਲ ਦੁਨਿਆਵੀ ਗੱਲ ਹੀ ਕਿ ਨਿਰੋਲ ਦੁਨੀਆਂ ਦਾ ਇੰਜੀਨੀਅਰ ਕੀ ਉੱਥੇ ਮੇਰੇ ਬੱਚੇ ਨੂੰ
ਕੋਈ ਬਾਣੀ ਵੀ ਕੰਠ ਕਰਾਈ ਜਾਏਗੀ ਕਿ ਉੱਥੇ ਮੇਰੇ ਬੱਚੇ ਨੂੰ ਅੰਮ੍ਰਿਤ ਵੇਲੇ ਵੀ ਜਗਾਇਆ ਜਾਏਗਾ ਕਿ ਉੱਥੇ ਮੇਰੇ ਬੱਚੇ ਨੂੰ ਕੋਈ ਹਾਰਮੋਨੀਅਮ ਵੀ ਕੀਰਤਨ ਵੀ ਸਿਖਾਇਆ ਜਾਏਗਾ ਅਕ ਸਤਨਾਮ ਕਿ ਨਿਰੀ ਦੁਨੀਆ ਵੀ ਸਰਵਦਾਸ ਇੱਕ ਝਟਕਾ ਜਾਂ ਇਸ਼ਾਰਾ ਦੇ ਰਿਹਾ ਕਿ ਜੇ ਤੇ ਸਾਹਮਣੇ ਨਕਸ਼ਾ ਆਵੇ ਕੋਈ ਰੱਬ ਦੀ ਗੱਲ ਨਹੀਂ ਹੋਣੀ ਉੱਥੇ ਸਿਰਫ ਦੁਨਿਆਵੀ ਵਿਦਿਆ ਦਿੱਤੀ ਜਾਏਗੀ ਤੇ ਸਮਝ ਲੈਣਾ ਉਸ ਕਦਮ ਪੁੱਟਣ ਦੇ ਵਿੱਚ ਕੋਈ ਨਾਮ ਵਾਲੀ ਗੱਲ ਨਹੀਂ ਹੈ ਆਪ ਸਤਨਾਮ ਉੱਥੇ ਇਸ ਚੀਜ਼ ਦੇ ਸੰਕੇਤ ਆ ਸਕਦੇ ਨੇ ਹੋ ਸਕਦਾ ਤੁਹਾਡੇ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਭੁੱਲ ਜਾਵੇ ਉੱਥੇ ਇਸ ਚੀਜ਼ ਦੇ ਸੰਕੇਤ ਆ ਸਕਦੇ ਨੇ ਹੋ ਸਕਦਾ ਤੁਹਾਡੇ ਬੱਚੇ ਨੂੰ ਵਾਲ ਕੱਟਣੇ ਇੱਕ ਛੋਟੀ ਜਿਹੀ ਗੱਲ ਜਾਪੇ ਉੱਥੇ ਵੱਡੇ ਹੋ ਕੇ ਇਹੋ ਜਿਹੇ ਸੰਕੇਤ ਆ ਸਕਦੇ ਨੇ ਕਿ ਤੁਹਾਡੇ ਬੱਚੇ ਨੂੰ ਟੋਪੀ ਪਹਿਨਣ ਲੱਗਿਆ ਮਹਿਸੂਸ ਹੀ ਨਾ ਹੋਵੇ ਕਿ ਉੱਥੇ ਮੈਨੂੰ ਪੜ੍ਹਾਇਆ ਤੇ ਮਾਮੂਲੀ ਗੱਲ ਹੈ ਆਪ ਸਤਨਾਮ ਲੇਕਿਨ ਸਾਡੇ ਧਰਮ 'ਚ ਹੋਏ ਸਿੱਖ ਸਿਰ ਟੋਪੀ ਧਰੇ ਤੇ ਸਾਤ ਜਨਮ ਕੁਸ਼ਟੀ ਹੋਏ ਮਰੇ ਆਪ ਸਤਨਾਮ ਗੌਰ ਕਰਿਓ ਸਰਵਦਾਸ ਦਾ ਇਸ਼ਾਰਾ ਸਮਝਿਓ ਕੋਈ ਹੋਰ ਮਕਸਦ ਨਹੀਂ ਕਿ ਜੇ ਉਹ ਸਕੂਲ ਵਿੱਚ 35,000 ਖਰਚ ਕੇ ਵੀ ਦੁਨਿਆਵੀ ਪੜ੍ਹਾਈ ਬੱਚੇ ਦੀ ਹੋ ਗਈ ਤੇ ਉਹਦੇ ਸੰਕੇਤ ਇਹ ਵੀ ਨਿਕਲ ਸਕਦੇ ਨੇ ਉਹਦੇ ਲਈ ਵਾਲ ਕੱਟਣੇ ਮਾਮੂਲੀ ਗੱਲ ਹੋਵੇ ਟੋਪੀ ਪਾਣੀ ਮਾਮੂਲੀ ਗੱਲ ਹੋਵੇ ਔਰ ਉੱਥੇ ਜਾ ਕੇ ਇਹ ਵੀ ਸੰਕੇਤ ਨਿਕਲ ਸਕਦੇ ਨੇ ਕਿ ਹੋਰ ਦੂਜੇ ਢੰਗਾਂ ਨਾਲ ਉਹ ਨਮਸਕਾਰ ਕਰਨੀ ਸਿੱਖ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਭੁੱਲ ਜਾਵੇ ਆਖੋ ਸਤਨਾਮ ਇਹੋ ਜਿਹੀ ਪੜ੍ਹਾਈ ਨੂੰ ਬਾਬਾ ਜੀ ਨੇ ਆਖਿਆ ਪੜ੍ਹਿਆ ਮੂਰਖ ਆਖੀਏ ਜਿਸ ਲਵ ਲੋਭ ਹੰਕਾਰਾ ਆਖੋ ਸਤਨਾਮ ਇੱਥੇ ਬੜੂ ਸਾਹਿਬ ਇੱਕ ਉਹਨਾਂ ਸਕੂਲ ਖੋਲਿਆ ਜਿੱਥੇ ਸਾਧ ਸੰਗਤ ਤਕਰੀਬਨ ਪਤਾ ਨਹੀਂ 2:30 ਜਾਂ 3:30 ਵਜੇ ਸਾਰੇ ਬੱਚਿਆਂ ਨੂੰ ਉਠਾ ਦਿੰਦੇ ਆਖੋ ਸਤਨਾਮ ਅੰਮ੍ਰਿਤ ਵੇਲਾ ਉਹਨਾਂ ਦਾ ਬਣਾਉਂਦੇ ਉਹਨਾਂ ਦਾ ਵੀ ਦਾਖਲਾ ਹੈ ਇਸ ਤਰ੍ਹਾਂ ਦੁਨੀਆ ਵੀ ਪੜ੍ਹਾਈ ਕਰਾਉਂਦੇ ਨੇ ਬੜੀ ਟੌਪ ਦੀ ਇੰਗਲਿਸ਼ ਪੜ੍ਹਾਈ ਜੋ ਵੀ ਕੋਈ ਵੱਡੇ ਵੱਡੀ ਵਿਦਿਆ ਪ੍ਰਾਪਤ ਕਰਦੇ ਉਹ ਵੀ ਲੇਕਿਨ ਬੱਚੇ ਨੂੰ ਜਵਜੀ ਵੀ ਜਵਾਨੀ ਕੰਡ ਬੱਚੇ ਨੂੰ ਕੀਰਤਨ ਵੀ ਹਾਰਮੋਨੀਅਮ ਵੀ ਉਹਦੇ ਵੇਖਦੇ ਨੇ ਕਪੈਸਿਟੀ ਵਾਰਾਂ ਗਾਉਣੀਆਂ ਵੀ ਇੱਕ ਹੋਈ ਆਖ ਸਤਨਾਮ ਦਾ ਸਿਰਫ ਇਸ਼ਾਰਾ ਦੇ ਰਿਹਾ ਕਿ ਆਪਣੇ ਜੀਵਨ ਕਾਲ ਵਿੱਚ ਕੋਈ ਖਲੇਰਾ ਵਧਾਉਣਾ ਚਾਹੋ ਕੋਈ ਨਵਾਂ ਕੰਮ ਕਰਨਾ ਚਾਹੋ ਉਹ ਕਦਮ ਪੁੱਟਣ ਤੋਂ ਪਹਿਲੇ ਵੇਖੋ ਕਿ ਇਹਦੇ 'ਚ ਕੋਈ ਰੱਬ ਦੇ ਘਰ ਦੀ ਗੱਲ ਹੈ ਜੇ ਨਾ ਨਜ਼ਰ ਆਵੇ ਤੇ ਸਮਝ ਲੈਣਾ ਕਦਮ ਮੈਂ ਪੁੱਟ ਲਿਆ ਲੇਕਿਨ ਨਾਮ ਬਿਨਾਂ ਸਭ ਕੋੜ ਗਾਲੀ ਹੋਛੀਆਂ ਕੁ ਸਤਨਾਮ ਇਸ ਲਈ ਬਾਬਾ ਜੀ ਕਹਿੰਦੇ ਉਹ ਕਲਯੁਗ ਹੈ ਹਰ ਕਦਮ ਦੇ ਵਿੱਚ ਕੀ ਬੀਜ ਕੱਲੂ ਆਏ ਓਰੇ ਪੂਰਾ ਥਾਂਟ ਬਣਾਇਆ ਪੂਰੇ ਤੁਸੀਂ ਕਹੋਗੇ ਮੈਂ ਕੋਲੋਂ ਕਹਿ ਰਿਹਾ ਬਾਣੀ ਕਹਿ ਰਹੀ ਹੈ ਪੂਰਾ ਥਾਂਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਆ ਸਾਡੇ ਨਾਲ ਝਟਾ ਵਸਤੀ ਰਾਮ ਹੈ ਉਹਦੇ ਬੱਚੇ ਅਮਰੀਕਾ 'ਚ ਸਰਵਿਸ ਕਰਦੇ ਤੇ ਆਪ ਉਹ ਕੀਰਤਨ ਕਰਦਾ ਤੇ ਇੱਕ ਦਿਨ ਮੈਂ ਕਿਹਾ ਤੁਹਾਡੇ ਬੜੇ ਵਧੀਆ ਭਾਗ ਨੇ ਤੁਹਾਡੇ ਬੱਚੇ ਅਮਰੀਕਾ ਵਿੱਚ ਕੰਮ ਕਰ ਸਕਦੇ ਮੇਰੀ ਬਾਂਹ ਫੜ ਲਈ ਕਹਿੰਦੇ ਮੇਰੇ ਕੋਲ ਬੈਠ ਮੇਰਾ ਹਿਰਦਾ ਵੇਖ ਕਿੰਨਾ ਦੁਖੀ ਹੈ ਮੈਂ ਕਿਹਾ ਕਿਉਂਕਿ ਮੈਂ ਵੇਖਿਆ ਨਹੀਂ ਸੀ ਉਹਦੇ ਬੱਚਿਆਂ ਸਰ ਸੁਣਿਆ ਸੀ ਅਮਰੀਕਾ ਜੀ ਕਹਿਣ ਲੱਗਾ ਮੈਂ ਕੀਰਤਨ ਕਰਵਾਂ ਲੇਕਿਨ ਮੇਰਾ ਹਿਰਦਾ ਇੰਨਾ ਦੁਖੀ ਹੈ ਕਿ ਅਮਰੀਕਾ ਵਿੱਚ ਮੇਰੇ ਦੋਵਾਂ ਪੁੱਤਰਾਂ ਨੇ ਕੇਸ ਕਟਾਏ ਕਹਿਣ ਲੱਗਾ ਇਸ ਜ਼ਖਮ ਨੂੰ 15 ਸਾਲ ਹੋ ਗਏ ਅਤੇ ਕਹਿੰਦੇ ਹੌਲੀ ਹੌਲੀ ਜ਼ਖਮ ਜਿਵੇਂ ਕਹਿੰਦੇ ਨਾ ਵੀ ਹੁਣ ਬਣਿਆ ਹੀ ਹੈ ਫੋੜਾ ਲੱਗਾ ਹੀ ਹੈ ਕੱਟ ਰਿਹਾ ਸਾਂ ਕਹਿੰਦੇ ਆ
15 ਦਿਨ ਹੋਏ, ਇੱਕ ਚਿੱਠੀ ਆਈ ਏ, ਦੂਜਾ ਜ਼ਖਮ ਹੋ ਗਿਆ। ਸਤਨਾਮ। ਮੈਂ ਕਿਹਾ ਉਹ ਕੀ? ਕਹਿਣ ਲੱਗਾ ਮੈਨੂੰ ਆ ਚਿੱਠੀ ਆਈ ਏ ਮੇਰੀ ਬੇਟੀ ਦੀ ਤੇ ਪੁੱਤਰਾਂ ਦੀ ਕਰੇ। ਕਹਿਣ ਲੱਗਾ ਚਿੱਠੀ ਆਈ ਏ ਕਿਹਦੇ? ਉਹਨੂੰ ਅੱਗੇ ਮੇਰੇ ਪੋਤਰਿਆਂ ਨੂੰ। ਸਤਨਾਮ। ਹੁਣ ਕਿਤੇ ਉਹ ਬੱਚੇ ਨੂੰ ਦਾਖਲ ਕਰਨ ਤੋਂ ਪਹਿਲੇ ਸੋਚਿਆ ਜਾਂਦਾ ਕਿ ਮੈਂ ਇਹਨੂੰ ਬਾਹਰ ਦੀ ਪੜ੍ਹਾਈ ਕਰਾ ਰਿਹਾ, ਉੱਥੇ ਕੋਈ ਜਪਜੀ ਵੀ ਹੈ, ਕੋਈ ਅੰਮ੍ਰਿਤ ਵੇਲਾ ਵੀ ਹੈ ਕੋਈ? ਲੇਕਿਨ ਜ਼ਖਮਾਂ ਨਾਲ ਭਰਿਆ ਕਿ ਹੇ ਨਿਰੰਕਾਰ, ਕਿਉਂਕਿ ਸਾਧ ਸੰਗਤ ਵੱਡੇ ਵੱਡੇ ਉਹਨਾਂ ਨੇ ਵੀ ਨਿਰੰਕਾਰ ਕੋ ਮੰਗਿਆ ਕਿ ਭਗੀਰਥ ਭਗਤ ਹੋਇਆ ਉਹਨੇ ਆਪਣੇ ਬਜ਼ੁਰਗਾਂ ਦਾ ਮੌਤ ਤੋਂ ਬਾਅਦ ਹੀ ਉਧਾਰ ਕਰਾਇਆ। ਆਖੋ ਸਤਨਾਮ। ਸਾਧ ਸੰਗਤ ਬੇਨਤੀਆਂ ਕਰਕੇ ਪਰਮੇਸ਼ਰ ਦਾਸ ਇੱਕ ਇਸ਼ਾਰਾ ਦੇ ਰਿਹਾ ਕਿ ਨਿਰੀ ਦੁਨਿਆਵੀ ਪੜ੍ਹਾਈ ਤੇ ਕਦਮ ਪੁੱਟਿਆ ਵਿੱਚ ਨਾਮ ਨਹੀਂ, ਤੇ ਸਾਧ ਸੰਗਤ ਅੱਜ ਜ਼ਖਮਾਂ ਨਾਲ ਭਰਿਆ ਪਿਆ ਹੈ। ਸਿਰਫ ਕੋਈ ਜ਼ਿੰਦਗੀ ਕਦਮ ਪੁੱਟੋ, ਵੇਖੋ ਵਿੱਚ ਕੋਈ ਦਇਆ ਕਿਸੇ ਲਈ, ਕਿਸੇ ਲਈ ਭਲਾ ਹੈ, ਕੋਈ ਨਾਮ ਹੈ, ਉਹ ਕਦਮ ਪੁੱਟੋ ਜਿਹਦੇ ਵਿੱਚ ਨਾਮ ਹੈ। ਬਾਬਾ ਜੀ ਕਹਿ ਰਹੇ ਕੱਲੂ ਆਏ ਹੋਏ ਦੇਖ ਲੋ ਕਮਾਈਆਂ। ਸਿਰਫ ਗੌਤਮ ਰਿਸ਼ੀ ਦੇ ਮੂੰਹ ਚੋਂ ਨਿਕਲਿਆ ਸੀ ਚੰਗਾ, ਉਹਨੇ ਆਪਣੀ ਜਨਾਨੀ ਨੂੰ ਵੀ ਸ਼ਰਾਪ ਦੇ ਦਿੱਤਾ ਸੀ ਕਿ ਤੂੰ ਪੱਥਰ ਬਣੀ ਹੋਈ, ਇੰਦਰ ਦੇਵਤੇ ਨੇ ਗਲਤ ਕੰਮ ਕੀਤਾ ਸੀ, ਉਹਨੂੰ ਹੀ ਸ਼ਰਾਪ ਦੇ ਦਿੱਤਾ ਸੀ ਗੌਤਮ ਰਿਸ਼ੀ ਨੇ। ਉਹਨੇ ਇੰਨਾ ਹੀ ਕਿਹਾ ਸੀ ਤੂੰ ਪੱਥਰ ਹੀ ਬਣ ਗਿਆ। ਉਹਨੇ ਕਿਹਾ ਜੀ ਹੁਣ ਬਖਸ਼ੀ ਕਦੋਂ ਜਾਵਾਂਗੀ? ਤੇ ਅਗੋਂ ਗੌਤਮ ਰਿਸ਼ੀ ਨੇ ਆਖਿਆ ਸੀ ਕਿ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮ ਜੀ ਦੇ ਚਰਨ ਤੇਰੇ ਤੇ ਪੈਣਗੇ, ਉਦੋਂ ਤੇਰਾ ਉਧਾਰ ਹੋਏ। ਤੇ ਕਹਿੰਦੇ ਗੌਤਮ ਰਿਸ਼ੀ ਦੀ ਜਨਾਨੀ ਨੇ ਬੇਨਤੀ ਕੀਤੀ ਇੰਨਾ ਚਿਰ ਪੱਥਰ ਬਣੀ ਰਹਾਂਗੀ, ਹੁਣ ਸਤਯੁਗੇ ਫਿਰ ਦੁਆਪਰ ਆਏਗਾ, ਫਿਰ ਤ੍ਰੇਤਾ ਆਏਗਾ, ਤੇ ਇੰਨਾ ਚਿਰ ਉਡੀਕਾਂਗੀ। ਕਹਿੰਦੇ ਮੂੰਹ ਚੋਂ ਬਚਨ ਨਿਕਲਿਆ ਚੰਗਾ, ਤ੍ਰੇਤਾ ਪਹਿਲੇ ਆ ਜਾਏਗਾ, ਦੁਆਪਰ ਬਾਅਦ ਚ ਆ ਜਾਏਗਾ। ਆਪ ਸਤਨਾਮ। ਤ੍ਰੇਤਾ ਪਹਿਲੇ ਆਇਆ, ਨਹੀਂ ਤੇ ਵੇਖੋ ਇੱਕ ਤੋਂ ਬਾਅਦ ਕਦੀ ਤਿੰਨ ਆਇਆ, ਦੋ ਆਉਣਾ ਚਾਹੀਦਾ, ਫਿਰ ਤਿੰਨ ਫਿਰ ਚਾਰ। ਲੇਕਿਨ ਦੇਖੋ ਸਤਯੁਗ ਤ੍ਰੇਤਾ ਦੁਆਪਰ, ਗਿਣਤੀ ਉਲਟੀ ਕਰਨੀ ਪਈ ਇੱਕ ਬੰਦਗੀ ਵਾਲੇ। ਭਗਤ ਮੁਖੇ ਤੇ ਬੋਲਦੇ ਸੇ ਬਚਨ ਪਵੰਦੇ। ਨਾਲ ਨਾਲ ਪੜੋ ਜੀ ਕੱਲੂ ਆਏ ਹੋ ਰੇ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ ਜੀ, ਤੇ ਤ੍ਰੇਤੇ ਤੋਂ ਬਾਅਦ ਦੁਆਪਰ, ਤੇ ਦੁਆਪਰ ਤੋਂ ਬਾਅਦ ਜਿਹੜਾ ਆਪ ਜੀ ਵਿਚਰ ਰਹੇ ਹੋ ਕਲਯੁਗ। ਹੁਣ ਸਾਰੇ ਇੱਕ ਚੰਦ ਮਿੰਟਾਂ ਲਈ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ ਜੀ, ਤੇ ਤ੍ਰੇਤੇ ਤੋਂ ਬਾਅਦ ਦੁਆਪਰ, ਤੇ ਦੁਆਪਰ ਤੋਂ ਬਾਅਦ ਜਿਹੜਾ ਆਪ ਜੀ ਵਿਚਰ ਰਹੇ ਹੋ ਕਲਯੁਗ। ਹੁਣ ਸਾਰੇ ਇੱਕ ਚੰਦ ਮਿੰਟਾਂ ਲਈ ਉਹ ਸੀਨ ਲੈ ਆਓ ਕਿ ਜਦੋਂ ਦੁਆਪਰ ਜਾ ਰਿਹਾ ਸੀ ਤੇ ਕਲਯੁਗ ਆ ਰਿਹਾ ਸੀ। ਮੇਰੇ ਖਿਆਲ 'ਚ ਤੁਹਾਡੇ 'ਚੋਂ ਬਹੁਤ ਸਾਰੇ ਸਰੀਰ ਹੁਣ ਵੀ ਇਹ ਸੁਣਦੇ ਹੋਣਗੇ ਕਿ ਕਲਯੁਗ ਜਾ ਰਿਹਾ ਅਤੇ ਹੁਣ ਸਤਯੁਗ ਆ ਜਾਣਾ। ਇਹ ਵੀ ਤੁਸੀਂ ਸੁਣਦੇ ਹੋ ਜੀ ਢਾਈ ਢਾਈ ਕੋ ਅਤੇ ਦੀਵਾ ਜਗੇਗਾ, ਇੰਜ ਹੋ ਜਾਏਗਾ, ਕਈ ਕੁਛ ਸੁਣਦੇ ਹਾਂ। ਹੁਣ ਉਹ ਜਾਣੇ ਕੀ ਹੋਣਾ? ਇਸੇ ਤਰ੍ਹਾਂ ਜਦੋਂ ਦੁਆਪਰ ਜਾ ਰਿਹਾ ਸੀ ਅਤੇ ਕਲਯੁਗ ਆ ਰਿਹਾ ਸੀ ਅਤੇ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਅਤੇ ਕਹਿੰਦੇ ਪੰਜ ਪਾਂਡਵਾਂ ਨੇ ਸੋਚਿਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ, ਕਿਉਂ ਨਾ ਹੋਵੇ ਅਸੀਂ ਕ੍ਰਿਸ਼ਨ ਜੀ ਨੂੰ ਪੁੱਛੀਏ ਕਿ ਕਲਯੁਗ ਕਿਹੋ ਜਿਹਾ ਹੋਏਗਾ। ਕਹਿੰਦੇ ਪੰਜੇ ਪਾਂਡਵ ਕ੍ਰਿਸ਼ਨ ਜੀ ਕੋਲ ਚਲੇ ਗਏ ਤੇ ਪੁੱਛਦੇ ਨੇ ਜਾ ਕੇ ਜੀ ਇੱਕ ਪ੍ਰਸ਼ਨ ਹੈ, ਆਖਿਆ ਦੱਸੋ ਜੀ ਕਲਯੁਗ ਕਿਹੋ ਜਿਹਾ ਹੋਏਗਾ। ਕਹਿੰਦੇ ਕ੍ਰਿਸ਼ਨ ਜੀ ਕਹਿਣ ਲੱਗੇ ਇੱਕ ਕੰਮ ਕਰਿਓ, ਕੱਲ ਸਵੇਰੇ ਉੱਠ ਕੇ ਕੇਸਾਂ ਸਮੇਤ ਇਸ਼ਨਾਨ ਕਰਕੇ ਬੰਦਗੀ 'ਚ ਜੁੜ ਕੇ ਅਤੇ ਅਰਦਾਸ ਕਰਕੇ ਨਿਕਲਿਓ, ਵੰਦਨਾ ਕਰਕੇ ਨਿਕਲਿਓ, ਕਿ ਅਸੀਂ ਵੇਖਣਾ ਚਾਹੁੰਦੇ ਹਾਂ ਕਲਯੁਗ ਕਿਹੋ ਜਿਹਾ ਹੋਏਗਾ। ਕਹਿੰਦੇ ਫਿਰ ਜਿੱਧਰ ਮੁੱਖ ਆਵੇ ਤੁਰ ਪੈਣਾ ਤੇ ਜੋ ਵੇਖੋਗੇ ਆ ਕੇ ਸਾਨੂੰ ਦੱਸਣਾ। ਗੌਰ ਕਰਿਓ ਜੀ, ਜਦੋਂ ਪੰਜੇ ਪਾਂਡਵ, ਕਿਉਂਕਿ ਸਿੱਧਾ ਨਹੀਂ ਦੱਸਿਆ ਕਿਹੋ ਜਿਹਾ ਕਲਯੁਗ ਹੋਏਗਾ, ਪਰਮੇਸ਼ਰ ਕੋਲੋਂ ਵਿਧ ਬਣਵਾਈ ਹੈ ਆਖ ਸਤਨਾਮ। ਸਵੇਰੇ ਉੱਠ ਕੇ ਜਦੋਂ ਇਸ਼ਨਾਨ ਕਰਕੇ ਬੰਦਗੀ ਜੁੜ ਕੇ ਅਰਦਾਸ ਕਰਕੇ ਘਰੋਂ ਨਿਕਲੇ, ਉਦੋਂ ਕਹਿੰਦੇ ਜਦੋਂ ਅਰਦਾਸ ਕਰਕੇ ਨਿਕਲੋਗੇ ਗੱਲ ਕੁਝ ਹੋਰ ਬਣੇਗੀ। ਹੁਣ ਇੱਥੇ ਸਮਾਂ ਨਹੀਂ ਇਸ ਚੀਜ਼ ਤੇ ਸਮਾਂ ਲਾਇਆ ਜਾਵੇ। ਦਾਸ ਸਿਰਫ ਇਹ ਸਾਖੀ ਨੂੰ ਅੱਗੇ ਤੋਰਦਾ ਕਿ ਜਦੋਂ ਬੇਨਤੀ ਕਰਕੇ ਨਿਕਲੇ ਤੇ ਹੁਣ ਰੱਬ ਕਲਾ ਵਰਤਾ ਰਿਹਾ। ਪੰਜੇ ਪਾਂਡਵ ਜਿੱਧਰ ਮੁੱਖ ਆਇਆ ਚਲੇ ਗਏ ਰੱਬ ਦੇ ਭਰੋਸੇ ਤੇ ਕਿ ਅੱਜ ਵੇਖਣਾ ਹੈ ਕਲਯੁਗ ਕਿਹੋ ਜਿਹਾ ਹੋਏਗਾ। ਸਾਧ ਸੰਗਤ, ਇੱਕ ਪਾਂਡਵ ਨੇ ਕੀ ਵੇਖਿਆ ਕਿ ਇੱਕ ਹੰਸ ਗੰਦਗੀ ਖਾ ਰਿਹਾ ਹੈ। ਔਰ ਕਹੇ ਸੰਗਤ, ਇੰਨੀ ਚੀਜ਼ ਤੋਂ ਜਾਣੋ ਹੋਇਓ ਕਿ ਹੰਸ ਕਦੀ ਗੰਦਗੀ ਨਹੀਂ ਖਾਂਦਾ, ਹੀਰੇ ਤੇ ਮੋਤੀ ਖਾਂਦਾ, ਪਰ ਉਹ ਕੀ ਵੇਖਦੇ ਹੰਸ ਗੰਦਗੀ ਖਾ ਰਿਹਾ ਹੈ। ਕਹਿੰਦੇ ਦੂਜੇ ਪਾਂਡਵ ਨੇ ਕੀ ਵੇਖਿਆ, ਤਿੰਨ ਖੂਹ ਨੇ ਤੇ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ ਹੈ, ਹਲੋਂ ਦੀ ਤਿੰਨੇ ਖੂਹਾਂ ਦਾ ਲੈਵਲ ਇੱਕੋ ਹੈ। ਕਹਿੰਦੇ ਵਿਚਕਾਰਲਾ ਖੂਹ ਸੁੱਕਾ ਪਿਆ ਤੇ ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ। ਤੇ ਕਹਿੰਦੇ ਤੀਜੇ ਪਾਂਡਵ ਨੇ ਕੀ ਵੇਖਿਆ ਕਿ ਸਾਧ ਸੰਗਤ ਅੱਜ ਤੱਕ ਵੇਖਦੇ ਸਨ ਵੱਛਾ ਗਊ ਨੂੰ ਚੁੰਗਦਾ, ਪਰ ਕੀ ਵੇਖਿਆ ਗਊ ਵੱਛੇ ਨੂੰ ਚੁੰਗ ਰਹੀ। ਤੇ ਚੌਥੇ ਪਾਂਡਵ ਨੇ ਕੀ ਵੇਖਿਆ, ਇੱਕ ਘੜਾ ਪਿਆ ਖਾਲੀ, ਉਸੇ ਸਹਿਜ ਦਾ ਘੜਾ ਪਾਣੀ ਦਾ ਭਰ ਕੇ ਉਹਦੇ ਚ ਪਾਇਆ, ਇੱਕ ਨੀ ਪਾਇਆ ਦਸ ਪਾਏ ਨੇ, ਪਰ ਘੜਾ ਫਿਰ ਖਾਲੀ। ਉਹ ਕਹਿੰਦਾ ਬੜੀ ਹੈਰਾਨਗੀ। ਤੇ ਕਹਿੰਦੇ ਪੰਜਵੇਂ ਪਾਂਡਵ ਨੇ ਕੀ ਵੇਖਿਆ, ਇੱਕ ਵੱਡਾ ਸਾਰਾ ਪਹਾੜ ਰਿੜਦਾ ਆ ਰਿਹਾ ਜੀ, ਦਰਖਤ ਤੇ ਟਾਣ ਤੋੜਦਾ ਆ ਰਿਹਾ, ਪਰ ਕਹਿੰਦੇ ਇੱਕ ਨਿਕਾ ਜਾ ਤੀਲਾ ਆ ਗਿਆ, ਉਹਦੇ ਸਹਾਰੇ ਖਲੋ ਗਿਆ, ਉਹਨੂੰ ਨਹੀਂ ਤੋੜ ਸਕਿਆ। ਆਪ ਸਤਨਾਮ। ਇਹ ਪੰਜਾਂ ਪਾਂਡਵਾਂ ਨੇ ਇਹ ਚੀਜ਼ਾਂ ਵੇਖੀਆਂ, ਸ਼ਾਮਾਂ ਪੈ ਗਈਆਂ, ਵਾਪਸ ਆਏ ਤੇ ਕ੍ਰਿਸ਼ਨ ਜੀ ਨੂੰ ਆ ਕੇ ਬੇਨਤੀ ਕੀਤੀ ਜੀ ਹੋ ਆਇਆ। ਕ੍ਰਿਸ਼ਨ ਜੀ ਪੁੱਛਦੇ ਨੇ ਦੱਸੋ ਕੀ ਵੇਖਿਆ ਹੈ। ਤੇ ਕਹਿੰਦੇ ਪਹਿਲਾ ਪਾਂਡਵ ਕਹਿੰਦਾ ਜੀ ਬੜੀ ਹੈਰਾਨਗੀ ਦੀ ਗੱਲ ਵੇਖੀ ਹੈ। ਆਖਿਆ ਕੀ? ਕਹਿਣ ਲੱਗੇ ਇਹ ਵੇਖਿਆ ਕਿ ਹੰਸ ਗੰਦਗੀ ਖਾ ਰਿਹਾ ਸੀ। ਗੌਰ ਕਰਿਓ ਕੱਲ ਜੋ ਕਿਹੋ ਜਿਹਾ ਹੋਏਗਾ। ਔਰ ਜਿੰਨੇ ਤੁਸੀਂ ਬੈਠੇ ਹੋ ਗੁਰਸਿੱਖਾਂ ਨੂੰ ਛੱਡ ਕੇ ਗੱਲ ਕਰਿਓ, ਗੁਰਮੁਖਾਂ ਨੂੰ ਛੱਡ ਕੇ ਗੱਲ ਜੇ, ਕਿਉਂਕਿ ਜਿਹੜਾ ਗੁਰਸਿੱਖ ਹੈ ਉਹ ਕਲਯੁਗ ਦੇ ਪ੍ਰਭਾਵ ਤੋਂ ਪਰੇ ਹੈ। ਇੱਕ ਪਾਂਡਵ ਨੇ ਕਿਹਾ ਜੀ ਮੈਂ ਵੇਖਿਆ ਕਿ ਹੰਸ ਗੰਦਗੀ ਖਾ ਰਿਹਾ ਸੀ। ਪਾਂਡਵ ਕਹਿੰਦੇ ਹੰਸ ਦੀ ਖੁਰਾਕ ਹੀਰੇ ਤੇ ਮੋਤੀ ਏ, ਪਰ ਮੈਂ ਵੇਖਿਆ ਡੱਡੀਆਂ ਮੱਛੀਆਂ ਖਾ ਰਿਹਾ ਹੰਸ ਗੰਦਗੀ ਖਾ ਰਿਹਾ। ਤੇ ਕ੍ਰਿਸ਼ਨ ਜੀ ਕਹਿੰਦੇ ਫਿਰ ਸਮਝਿਆ ਨੀ ਕਲਯੁਗ ਕਿਹੋ ਜਿਹਾ ਹੋਏਗਾ? ਇੱਕ ਵਾਰੀ ਆਖ ਸਤਨਾਮ। ਕਹਿੰਦਾ ਜੀ ਮੈਂ ਨੀ ਸਮਝਿਆ। ਕਹਿਣ ਲੱਗੇ ਹੰਸ ਦੀ ਖੁਰਾਕ ਹੈ ਹੀਰੇ ਮੋਤੀ, ਲੇਕਿਨ ਹੰਸ ਡੱਡੀਆਂ ਮੱਛੀਆਂ ਗੰਦਗੀ ਖਾ ਰਿਹਾ। ਕ੍ਰਿਸ਼ਨ ਜੀ ਕਹਿੰਦੇ ਕਲਯੁਗ ਦੇ ਵਿੱਚ ਪੰਡਤ ਦਾ ਕੰਮ ਹੈ ਉਪਦੇਸ਼ ਦੇਣਾ, ਸਵੱਛ ਭੋਜਨ ਖਾਣਾ, ਮੌਲਵੀ ਦਾ ਕੰਮ ਹੈ ਉਪਦੇਸ਼ ਦੇਣਾ, ਕਿਸੇ ਨੂੰ ਨਾਮ ਨਾਲ ਜੋੜਨਾ, ਨਮਾਜ਼ ਨਾਲ ਜੋੜਨਾ, ਸਾਦਾ ਸਵੱਛ ਸਹੀ ਭੋਜਨ ਖਾਣਾ। ਗਿਆਨੀ ਦਾ ਕੰਮ ਹੈ, ਪ੍ਰਚਾਰਕ ਦਾ ਕੰਮ ਹੈ ਆਪ ਨਾਮੀ ਬਣਨਾ, ਦੂਜੇ ਨੂੰ ਨਾਮ ਨਾਲ ਜੋੜਨਾ ਤੇ ਸਾਦਾ ਸਵੱਛ ਭੋਜਨ ਖਾਣਾ। ਪਰ ਕ੍ਰਿਸ਼ਨ ਜੀ ਕਹਿੰਦੇ ਬਹੁਤ ਸਾਰੇ ਪੰਡਤ, ਸਾਰੇ ਨਹੀਂ ਸਮਝਿਓ, ਬਹੁਤ ਸਾਰੇ ਮੌਲਵੀ, ਬਹੁਤ ਸਾਰੇ ਗਿਆਨੀ ਇਹੋ ਜਿਹੇ ਹੋ ਜਾਣਗੇ ਕਿ ਉੱਤੋਂ ਨਜ਼ਰ ਆਏਗਾ ਚਿੱਟੇ ਚਿੱਟੇ ਕੱਪੜੇ ਪਾ ਕੇ ਪ੍ਰਚਾਰ ਕਰ ਰਹੇ ਨੇ, ਪਰ ਅੰਦਰ ਲੁੱਕ ਲੁੱਕ ਕੇ ਮੀਟ ਤੇ ਸ਼ਰਾਬ ਵਰਤਿਆ ਕਰਨਗੇ। ਹੱਕ ਸਤਨਾਮ। ਡਿਊਟੀ ਇਹਨਾਂ ਦੀ ਹੰਸ ਵਰਗੀ ਹੋਏਗੀ, ਲੇਕਿਨ ਅੰਦਰ ਖਾਤੇ ਮਾਸ ਵੀ ਖਾਣਗੇ, ਸ਼ਰਾਬ ਵੀ ਪੀਣਗੇ। ਕਲਯੁਗ ਵਿੱਚ ਬਹੁਤੇ ਇਹੋ ਜਿਹੇ ਹੰਸ ਉੱਤੋਂ ਹੰਸ ਵਰਗੇ ਨਜ਼ਰ ਆਉਣਗੇ, ਅੰਦਰ ਗੰਦਗੀ ਖਾਣਗੇ। ਹੱਕ ਸਤਨਾਮ। ਕੱਲੂ ਆਇਓ ਰੇ
ਆਗਾਜ਼ ਕਰਿਓ। ਕੱਲੂ ਆਏ ਨਾਮ ਅਰਦਾਸ ਕਰਿਓ।
ਇਹ ਸੱਚ ਜੇ ਮੇਰਾ ਇੱਕ ਮਿੱਤਰ ਸੀ ਸਾਹਿਤਾਰੀ, ਉਹ ਹਿੰਦੂ ਸਾਹਿਤਾਰੀ ਨਹੀਂ ਹਿੰਦੂ ਸੀ ਮਿੱਤਰ ਸੀ, ਅਤੇ ਮੈਨੂੰ ਉਹਨੇ ਆਪਣੇ ਸ਼ਾਦੀ 'ਤੇ ਸੱਦਿਆ ਅਤੇ ਦਾਸ ਨੇ ਉੱਥੇ ਪ੍ਰਤੱਖ ਅੱਖਾਂ ਨਾਲ ਵੇਖਿਆ ਜੋ ਵੀ ਉਹਨਾਂ 'ਚ ਰਿਵਾਜ਼ ਹੈ ਅਗਨੀ ਦੇ ਆਲੇ ਦੁਆਲੇ ਲਾਵਾਂ ਪਹਿਲੀ ਵਾਰੀ ਗਿਆ ਔਰ ਪ੍ਰਤੱਖ ਵੇਖਿਆ, ਕਿਉਂਕਿ ਹਰ ਚੀਜ਼ ਦਾ ਵੀ ਨਾਸ ਨਹੀਂ ਹੋਇਆ, ਸੱਚੇ ਪੰਡਿਤ ਵੀ ਨੇ, ਆਸਾ ਰਾਮ ਜੀ ਬਾਪੂ ਮੁਰਾਰੀ ਜੀ ਲੱਖਾਂ ਨੂੰ ਜੋੜ ਰਹੇ ਨੇ, ਹੈ ਕਮਾਈ ਮਗਰ ਤਾਂ ਹੀ। ਜੋ ਉੱਥੇ ਵੇਖਿਆ ਦੂਜਾ ਰੂਪ ਉਹ ਲਾਵਾਂ ਕਰਾ ਰਿਹਾ ਪੰਡਿਤ, ਅਤੇ ਦੋ ਤਿੰਨ ਵਾਰੀ ਉਹ ਲਾਵਾਂ ਕਰਾਉਂਦੇ ਆ ਸਾਧ ਸੰਗਤ ਸਿਰ ਸੁੱਟਿਆ ਹੋਇਆ। ਅਤੇ ਮੈਂ ਉਹਨੂੰ ਪੁੱਛਿਆ ਆਪਣੇ ਮਿੱਤਰ ਨੂੰ ਵੀ ਵਿੱਚੋਂ ਭੁੱਲ ਵੀ ਜਾਂਦਾ ਡਿੱਗਦਾ ਵੀ ਪਿਆ, ਅਤੇ ਪ੍ਰਤੱਖ ਗੱਲ ਜੇ ਜਦੋਂ ਦਾਸ ਉਹਦੇ ਕੋਲ ਗਿਆ ਉਸ ਪੰਡਿਤ ਦੇ ਜਿਹੜਾ ਲਾਵਾਂ ਕਰਾ ਰਿਹਾ, ਅਤੇ ਉਸ ਵੇਲੇ ਉਹਦੇ ਮੁੱਖ 'ਚੋਂ ਸ਼ਰਾਬ ਪੀਣ ਦੀ ਬੋ ਆ ਰਹੀ ਸੀ। ਅੱਖ ਸਤਨਾਮ ਹੁਣ ਨਾ ਕੀ ਹੈ ਪੰਡਿਤ ਮੇਨ ਮਤਲਬ ਹੰਸ, ਲੇਕਿਨ ਗੰਦਗੀ ਵੀ ਖਾ ਰਿਹਾ ਅੱਖ ਸਤਨਾਮ। ਔਰ ਯਾਦ ਰੱਖਿਓ ਗੰਦਗੀ ਮੀਟ ਤੇ ਸ਼ਰਾਬ ਨਹੀਂ ਮਿਲੀ, ਮੈਂ ਇਲਾਕੇ ਦਾ ਨਾਂ ਨਹੀਂ ਲੈਂਦਾ, ਗੋਲ ਪੱਗ ਬੰਨਦੇ ਨੇ ਚੋਲਾ ਪਾਉਂਦੇ ਨੇ ਲੋਕ ਉਹਨਾਂ ਨੂੰ ਸੰਤ ਸਮਝਦੇ ਨੇ ਇੱਥੇ ਅੰਮ੍ਰਿਤਸਰ 'ਚ, ਅਤੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਦੋ ਲੜਕੀਆਂ ਉਹਨਾਂ ਦੀਆਂ ਲੱਤਾਂ ਘੁੱਟ ਗਈਆਂ, ਮੇਰੇ ਕੋਲ ਰਿਹਾ ਨਹੀਂ ਗਿਆ। ਮੈਂ ਕਿਹਾ ਜੀ, ਕਿਉਂਕਿ ਅਸੀਂ ਸੰਗਤ ਕੀਤੀ ਬਾਬੇ ਆਨੰਦ ਸਿੰਘ ਦੇ ਘਰ ਦੀ, ਅਤੇ ਬਾਬਾ ਆਨੰਦ ਸਿੰਘ ਜੀ ਦੇ ਕਹਿੰਦੇ ਸੀ ਲੜਕੀ ਤੋਂ ਦੂਰ ਰਹਿਣਾ ਕਿ ਪਰਾਈ ਔਰਤ ਦਾ ਫੁਰਨਾ ਵੀ ਨਾ ਬਣੇ। ਬਾਬਾ ਜੀ ਨੇ ਬਹੁਤ ਮੇਰੇ ਕੋਲ ਰਿਹਾ ਨਾ ਗਿਆ ਜਦੋਂ ਦੋ ਲੜਕੀਆਂ ਉਹਨਾਂ ਦੀਆਂ ਲੱਤਾਂ ਘੁੱਟ ਰਹੀਆਂ, ਅਤੇ ਮੈਂ ਕਿਹਾ ਜੀ ਇਹ ਠੀਕ ਨਹੀਂ। ਮੈਨੂੰ ਉਹ ਕਹਿੰਦੇ ਸਭ ਬ੍ਰਹਮ ਹੈ, ਸਭ ਬ੍ਰਹਮ ਹੈ, ਇਨਮੇ ਵੀ ਬ੍ਰਹਮ ਹੈ। ਅੱਖ ਸਤਨਾਮ ਕਹਿਣ ਲੱਗੇ ਇਨਮੇ ਵੀ ਬ੍ਰਹਮ ਹੈ। ਮੈਨੂੰ ਉੱਥੇ ਬਾਬੇ ਆਨੰਦ ਸਿੰਘ ਦੇ ਬਚਨ ਯਾਦ ਆ ਗਏ, ਮੈਂ ਕਿਹਾ ਬਾਬਾ ਜੀ ਦਾ ਬਚਨ ਹੈ ਕਿ ਘਿਓ ਜਦੋਂ ਅੱਗ ਦੇ ਕੋਲ ਜਾਵੇ ਤੇ ਕਹਿੰਦੇ ਘਿਓ ਦੀ ਜ਼ਰੂਰਤ ਨਹੀਂ ਕਿ ਉਹ ਕਵੇ ਮੈਂ ਪਿੰਗਲਣਾ ਨਹੀਂ, ਘਿਓ ਅੱਗ ਕੋਲ ਜਾਏਗਾ ਪਿੰਗਲੇਗਾ ਹੀ ਪਿੰਗਲੇਗਾ, ਉਹ ਕਵੇ ਮੈਂ ਪਿੰਗਲਣਾ ਨਹੀਂ, ਨਹੀਂ ਬਚ ਸਕਦਾ। ਇੱਕ ਵਾਰੀ ਆਖੋ ਸਤਨਾਮ। ਸਾਧ ਸੰਗਤ ਇਸ਼ਾਰਾ ਸਮਝਿਓ, ਇੱਕ ਫਕੀਰੀ ਭੇਖ ਦੀ, ਇੱਕ ਫਕੀਰੀ ਲੇਖ ਦੀ, ਇਹ ਫਕੀਰੀਆਂ ਜੇ ਇੱਕ ਸਿਰ ਭੇਖ, ਇੱਕ ਫਕੀਰੀ ਭੇਖ ਦੀ, ਇੱਕ ਫਕੀਰੀ ਲੇਖ ਦੀ, ਇੱਕ ਪਿੱਛੇ ਮੁੜ ਮੁੜ ਵੇਖਦੀ ਆਖ ਸਤਨਾਮ, ਇੱਕ ਗਧੇ ਵਾਂਗੂ ਲੇਟਦੀ। ਪਿੱਛੇ ਮੁੜ ਮੁੜ ਹੁੰਦਾ ਵੀ ਫਕੀਰੀ ਵੀ ਧਾਰਨ ਕਰ ਲਈ, ਉਹ ਜੋ ਕੁਝ ਭੈੜੀਆਂ ਆਦਤਾਂ ਉਹ ਵੀ ਨਾ ਨਿਕਲੀਆਂ, ਪਿੱਛੇ ਮੁੜ ਮੁੜ ਵੇਖਦੀ, ਤੇ ਗਧੇ ਵਾਂਗੂ ਲੇਟਦੀ ਹੈ ਕਿ ਫਕੀਰੀ ਵੀ ਧਾਰਨ ਕੀਤੀ ਤੇ ਤਾਂ ਵੀ ਖਾਣ ਦੀ ਆਦਤ, ਲੋਭ ਦੀ ਆਦਤ, ਮੰਗਣ ਦੀ ਆਦਤ ਨਹੀਂ ਗਈ। ਅੱਖ ਸਤਨਾਮ। ਫਕੀਰੀ ਤੇ ਉਹ ਹੈ ਫੱਫਾ ਫਾਕਾ ਕੱਕਾ ਕਿਨਾਰਾ ਰਾਰਾ ਰਹਿਮ, ਸਿਰਫ ਇਸ਼ਾਰਾ ਸਮਝਿਓ ਸਾਧ ਸੰਗਤ। ਮੈਂ ਉਹਨਾਂ ਨੂੰ ਕਿਹਾ ਜੀ ਇਹ ਠੀਕ ਨਹੀਂ, ਕਹਿੰਦੇ ਸਭ ਬ੍ਰਹਮ ਹੈ, ਸਭ ਬ੍ਰਹਮ ਹੈ। ਮੈਂ ਕਿਹਾ ਜੀ ਸਹੀ, ਤੇ ਬਾਬਾ ਜੀ ਦੀ ਪੜ੍ਹਾਈ ਕੀਤੀ ਹੈ ਤੇ ਮਹਾਂਪੁਰਸ਼ਾਂ ਦੀ ਅਸੀਂ ਪੜ੍ਹਾਈ ਕੀਤੀ, ਉਹ ਕਹਿੰਦੇ ਘਿਓ ਅੱਗ ਕੋਲ ਜਾਵੇ ਤੇ ਕਵੇ ਮੈਂ ਪਿੰਗਲਣਾ ਨਹੀਂ, ਇਹ ਨਹੀਂ ਹੋ ਸਕਦਾ। ਤਾਂ ਸਿਰਫ ਇਸ਼ਾਰਾ ਦੇ ਰਿਹਾ, ਪਹਿਰਾਵਾ ਸੰਤਾਂ ਦਾ, ਲੇਕਿਨ ਲੜਕੀਆਂ ਕੋਲੋਂ ਲੱਤਾਂ ਘੁਟਾਈਆਂ ਜਾ ਰਹੀਆਂ ਨੇ, ਸਮਝ ਲੈਣਾ ਹੰਸ ਗੰਦਗੀ ਖਾ ਰਿਹਾ। ਆਖ ਸਤਨਾਮ। ਐਸਾ ਹੈ ਤਾਂ ਹੀ ਗੁਰਬਾਣੀ 'ਚ ਲਿਖਿਆ ਸੰਤ ਦੀ ਪਹਿਚਾਣ ਕਰੀ ਜਿੰਨਾ ਸਾਸ ਗਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ। ਤੋ ਸਾਧ ਸੰਗਤ ਐਵੇਂ ਨਾ ਹਰਕ ਦੇ ਪਿੱਛੇ ਲੱਗ ਜਾਇਆ ਕਰੋ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਨ ਵੇਚੋ ਤੇ ਸੰਗਤ ਕਰੋ ਜਿਹੜੇ ਆਪਣੇ ਨਾਲ ਨਹੀਂ ਸਿਰਫ ਗੁਰੂ ਨਾਲ ਜੋੜਨ। ਆਖੋ ਸਤਨਾਮ। ਕ੍ਰਿਸ਼ਨ ਜੀ ਦੂਜੇ ਪਾਂਡਵ ਨੂੰ ਪੁੱਛਦੇ ਨੇ, ਭਾਈ ਤੈਂ ਕੀ ਦੇਖਿਆ? ਕਹਿਣ ਲੱਗਾ ਜੀ ਮੈਂ ਵੇਖਿਆ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ, ਨਾਲ ਦੇ ਨੂੰ ਨਹੀਂ ਦੇ ਰਿਹਾ। ਤੇ ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਇਹੋ ਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਹੋਏਗੀ। ਗੌਰ ਕਰਿਓ, ਇੱਕ ਖੂਹ ਤੀਜੇ ਨੂੰ ਪਾਣੀ ਫੇਰ ਰਿਹਾ। ਹੁਣ ਇੱਕ ਖੂਹ ਪੁੱਟਿਆ ਨਾ, ਥੱਲੋਂ ਪਾਣੀ ਨਿਕਲ ਆਇਆ, ਉਸੇ ਲੈਵਲ ਦਾ ਦੂਜਾ ਪੁੱਟਿਆ ਉਹ ਸੁੱਕਾ ਪਿਆ, ਤੇ ਤੀਜਾ ਪੁੱਟਿਆ ਉਹਨੂੰ ਪਾਣੀ ਆ ਰਿਹਾ ਥੱਲੋਂ। ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ, ਨਾਲ ਦਾ ਸੁੱਕਾ। ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਬਹੁ ਗਿਣਤੀ ਇਹੋ ਜਿਹੀਆਂ ਦੀ ਹੋ ਜਾਏਗੀ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ। ਸਾਰੀ ਸੰਗਤ ਨੂੰ ਬੇਨਤੀ, ਜੇ ਮੈਂ ਗੁਰਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਜਿੱਥੇ ਗੁਰਸਿੱਖਾਂ ਦੀ ਗੱਲ ਏ ਉੱਥੇ ਪੜ੍ਹਾਈ ਹੋ ਰਹੀ, ਉੱਥੇ ਦੇ ਭਰਾ ਪਿੱਛੇ ਜਾਨ ਦੇਣ ਨੂੰ ਹਾਜ਼ਰ ਏ। ਜਿੱਥੇ ਨਹੀਂ ਗੁਰਸਿੱਖੀ ਨਹੀਂ ਗੁਰਮੁਖਤਾ, ਬਹੁ ਗਿਣਤੀ ਉਹਨਾਂ ਲੋਕਾਂ ਦੀ ਹੋ ਜਾਏਗੀ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਇੱਕ ਵਾਰੀ ਆਖੋ ਸਤਨਾਮ। ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ, ਬਹੁ ਗਿਣਤੀ ਇਹਨਾਂ ਦੀ ਹੋ ਜਾਏਗੀ। ਕਦੀ ਨੋਟ ਕਰੇ, ਕ੍ਰਿਸ਼ਨ ਜੀ ਕਹਿੰਦੇ ਐਸਾ ਸਮਾਂ ਕਲਯੁਗ ਵਿੱਚ ਹੋਏਗਾ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਔਰ ਅੱਜ ਇਹੋ ਜਿਹੇ ਸੀਨ ਆਪ ਜੀ ਅਨੇਕਾਂ ਵੇਖ ਸਕਦੇ ਹੋ। ਭਰਾ ਭਰਾ ਨੂੰ ਵਧਦਾ ਵੇਖ ਕੇ ਰਾਜੀ ਨਹੀਂ, ਮਿੱਤਰ ਨਾਲ ਜਾ ਕੇ ਵਰਤਦਾ। ਲੇਕਿਨ ਜਿੱਥੇ ਗੁਰਮੁਖਤਾ ਹੈ, ਜਿੱਥੇ ਗੁਰਸਿੱਖੀ, ਉੱਥੇ ਇਹ ਗੱਲ ਨਹੀਂ। ਇੱਕ ਛੋਟੀ ਜਿਹੀ ਗਾਥਾ ਹੈ। ਇੱਕ ਬੰਦੇ ਨੂੰ ਕਿਸੇ ਦੇਵਤੇ ਦੇ ਦਰਸ਼ਨ ਹੋਏ। ਇਹ ਯੁੱਗ ਹੈ, ਰਾਗੀ ਰਾਗੀ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਵੱਧ ਗਿਆ? ਕੋਈ ਸੰਤ ਸੰਤ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਵੱਧ ਗਿਆ? ਸਾਰੇ ਨਹੀਂ, ਜਿੱਥੇ ਗੁਰਮੁਖਤਾ ਉੱਥੇ ਨਹੀਂ ਇਹ ਗੱਲ। ਕੋਈ ਦੁਕਾਨਦਾਰ ਦੁਕਾਨਦਾਰ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਨਿਕਲ ਗਿਆ? ਗੁਆਂਢੀ ਗੁਆਂਢੀ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਨਿਕਲ ਗਿਆ? ਲੇਕਿਨ ਜਿਹੜੇ ਸੰਗਤ ਕਰਨ ਵਾਲੇ ਨੇ ਉਹਨਾਂ ਦੇ ਇੱਕ ਇੱਕ ਰੋਮ ਚ ਵੜਿਆ ਹੁੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਪਤਾ। ਇੱਕ ਛੋਟੀ ਜਿਹੀ ਗੱਲ ਹੈ ਕਿ ਇੱਕ ਪ੍ਰਾਣੀ ਨੂੰ ਦੇਵਤੇ ਦੇ ਦਰਸ਼ਨ ਹੋਏ। ਕਹਿੰਦੇ ਦੇਵਤੇ ਨੇ ਜਦੋਂ ਦਰਸ਼ਨ ਦਿੱਤੇ ਤੇ ਉਹਨੇ ਦੇਵਤੇ ਨੇ ਕਿਹਾ ਕਿ ਰੱਬ ਨੇ ਮੈਨੂੰ ਵੀ ਸ਼ਕਤੀਆਂ ਦਿੱਤੀਆਂ, ਤੇ ਭਾਈ ਮੈਂ ਤੇਰੇ ਤੇ ਪ੍ਰਸੰਨ ਹਾਂ, ਜੋ ਮਰਜ਼ੀ ਮੰਗ ਲੈ ਮੇਰੇ ਕੋਲ। ਗੌਰ ਕਰੇ, ਕਹਿੰਦੇ ਜਦੋਂ ਮੰਗਣ ਲੱਗਾ ਤੇ ਦੇਵਤੇ ਨੇ ਕਿਹਾ ਭਾਈ ਇੱਕ ਸ਼ਰਤ ਹੈ, ਮੇਰੀ ਇੱਕ ਸ਼ਰਤ ਹੈ, ਨਾਲ ਉਹ ਸੁਣ ਲੈ। ਉਹ ਪ੍ਰਾਣੀ ਕਹਿੰਦਾ ਜੀ ਕੀ ਸ਼ਰਤ ਹੈ? ਕਹਿਣ ਲੱਗਾ ਤੇਰੇ ਤੇ ਮੈਂ ਪ੍ਰਸੰਨ ਹਾਂ, ਜੋ ਮਰਜ਼ੀ ਮੰਗ ਲੈ, ਲੇਕਿਨ ਇੱਕ ਸ਼ਰਤ ਹੈ ਕਿ ਤੂੰ ਜੋ ਵੀ ਮੰਗੇਗਾ ਤੇਰੇ ਭਰਾ ਨੂੰ ਦੂਣਾ ਉਸ ਤੋਂ ਵੱਧ ਮਿਲਣਾ ਹੀ ਮਿਲਣਾ। ਹੱਕ ਸਤਨਾਮ। ਗੌਰ ਕਰਿਓ ਦੁਨੀਆਂ ਦਾ ਹਾਲ, ਜਿੱਥੇ ਨਹੀਂ ਗੁਰਸਿੱਖੀ ਉਹ ਦੇਵਤਾ ਕਹਿੰਦਾ ਕਿ ਤੇਰੇ ਤੇ ਪ੍ਰਸੰਨ ਆ, ਜੋ ਮਰਜ਼ੀ ਮੰਗ ਲੈ, ਪਰ ਇੱਕ ਸ਼ਰਤ ਹੈ ਕਿ ਤੂੰ ਜੋ ਮੰਗੇਗਾ ਤੇਰੇ ਭਰਾ ਨੂੰ ਦੂਣਾ ਮਿਲਣਾ ਹੀ। ਕਹਿੰਦੇ ਗੁਆਂਢ ਜੀ ਭਰਾ ਰਹਿੰਦਾ ਸੀ, ਕਹਿੰਦੇ ਉਹ ਜਿਹੜਾ ਪ੍ਰਾਣੀ ਨੂੰ ਦੇਵਤੇ ਦੇ ਦਰਸ਼ਨ ਹੋਏ, ਉਹ ਹੱਥ ਜੋੜ ਕੇ ਕਹਿੰਦਾ ਹੇ ਦੇਵਤਾ, ਵੀ ਜੇ ਮੈਂ ਤੈਨੂੰ ਕਹਾਂਗਾ ਕਿ ਮੇਰੇ ਘਰ ਦੋ ਪੁੱਤਰ ਹੋਣ ਤੇ ਇਹਦਾ ਮਤਲਬ ਮੇਰੇ ਭਰਾ ਘਰ ਚਾਰ ਪੁੱਤਰ ਹੋਣਗੇ? ਉਹ ਕਹਿੰਦਾ ਹਾਂ ਇੰਜ ਹੀ ਹੋਏਗਾ। ਕਹਿੰਦਾ ਹੇ ਦੇਵਤਾ, ਵੀ ਜੇ ਮੈਂ ਤੈਨੂੰ ਕਹਾਂਗਾ ਕਿ ਮੈਨੂੰ ਇੱਕ ਸੋਹਣੀ ਜਿਹੀ ਕੋਠੀ ਮਿਲ ਜਾਏ, ਇਹਦਾ ਮਤਲਬ ਮੇਰੇ ਭਰਾ ਨੂੰ ਦੋ ਕੋਠੀਆਂ ਮਿਲਣਗੀਆਂ? ਕਹਿੰਦਾ ਹਾਂ ਇੰਜ ਹੀ ਹੋਏਗਾ। ਉਹ ਕਹਿਣ ਲੱਗਾ ਹੇ ਦੇਵਤਾ, ਕਿ ਮੈਂ ਜੇ ਤੈਨੂੰ ਕਹਾਂ ਕਿ ਮੇਰਾ ਘਰ ਪਦਾਰਥਾਂ ਨਾਲ ਭਰ ਜੇ, ਤੇ ਇਹਦਾ ਮਤਲਬ ਮੇਰੇ ਘਰ ਦੇ ਭਰਾ ਦੇ ਘਰ ਦੇ ਦੋ ਘਰ ਪਦਾਰਥਾਂ ਨਾਲ ਭਰਨਗੇ? ਉਹ ਦੇਵਤਾ ਕਹਿਣ ਲੱਗਾ ਹਾਂ ਇਹ ਮੇਰੀ ਸ਼ਰਤ ਹੈ ਕਿ ਤੇਰੇ ਤੇ ਪ੍ਰਸੰਨ ਆ, ਤੂੰ ਜੋ ਮੰਗੇਗਾ ਮਿਲੇਗਾ, ਪਰ ਨਾਲ ਇੱਕ ਸ਼ਰਤ ਹੈ ਕਿ ਤੇਰੇ ਭਰਾ ਨੂੰ ਤੇਰੇ ਤੋਂ ਦੂਣਾ ਮਿਲੇਗਾ। ਆਪ ਸਤਨਾਮ। ਉਹ ਪ੍ਰਾਣੀ ਕਹਿਣ ਲੱਗਾ ਹੇ ਦੇਵਤਾ, ਪਹਿਲੇ ਤੇ ਮੈਨੂੰ ਬੜੀ ਖੁਸ਼ੀ ਹੋਈ ਏ ਕਿ ਤੂੰ ਮੇਰੇ ਤੇ ਪ੍ਰਸੰਨ ਏ ਤੇ ਮੈਨੂੰ ਤੇ ਲਾਟਰੀ ਨਿਕਲਾਈ ਜੋ ਮੰਗਾਂ ਮਿਲੇਗਾ। ਪਰ ਕਹਿਣ ਲੱਗਾ ਇਹ ਬੜਾ ਵੱਡਾ ਦੁੱਖ ਏ ਕਿ ਜਿਹੜਾ ਤੂੰ ਨਾਲ ਇਹ ਕਹਿਤਾ ਕਿ ਮੇਰੇ ਭਰਾ ਨੂੰ ਦੋਣਾ ਮਿਲੇਗਾ। ਆਪਾਂ ਸਤਨਾਮਾਂ ਬਹੁ ਗਿਣਤੀ ਨੋਟ ਕਰ ਲਿਓ ਇਹਨਾਂ ਦੀ ਜੇ, ਲੇਕਿਨ ਜਿੱਥੇ ਗੁਰਸਿੱਖੀ ਏ ਉੱਥੇ ਭਰਾ ਨੂੰ ਵੱਧਦਾ ਵੇਖ ਕੇ ਪ੍ਰਸੰਨ ਏ। ਕਹਿੰਦੇ ਉਹ ਪ੍ਰਾਣੀ ਨੇ ਬੇਨਤੀ ਕੀਤੀ ਦੇਵਤੇ ਨੂੰ ਕਿ ਹੇ ਦੇਵਤਾ, ਜੇ ਮੈਂ ਦੋ ਪੁੱਤਰ ਮੰਗਣਾ ਭਰਾ ਘਰ ਚਾਰ ਹੋਣਗੇ। ਕਹਿੰਦਾ ਹਾਂ। ਮੈਂ ਜੇ ਇੱਕ ਕੋਠੀ ਮੰਗਦਾ ਉਹਨੂੰ ਦੋ ਮਿਲਣਗੀਆਂ। ਹਾਂ। ਮੈਂ ਜੋ ਮੰਗਾਂਗਾ ਉਹਨੂੰ ਦੋਣਾ ਮਿਲੇਗਾ। ਹਾਂ। ਕਹਿੰਦੇ ਉਹ ਪ੍ਰਾਣੀ ਭਰਾ ਨੂੰ ਮਤਲਬ ਵੇਖ ਕੇ ਖੁਸ਼ ਨਹੀਂ ਸੀ ਤੇ ਕੀ ਕਹਿੰਦਾ, ਹੇ ਦੇਵਤਾ ਜੇ ਮੈਂ ਤੈਨੂੰ ਕਹਾਂਗਾ ਮੇਰੀ ਇੱਕ ਅੱਖ ਚਲੀ ਜਾਏ ਤੇ ਮੇਰੇ ਭਰਾ ਦੀਆਂ ਦੋਵੇਂ ਜਾਣਗੀਆਂ। ਆਪ ਸਤਨਾਮ ਹੈ। ਉਹ ਕਹਿਣ ਲੱਗਾ ਦੇਵਤਾ ਹਾਂ। ਕਹਿਣ ਲੱਗਾ ਫਿਰ ਇੰਜ ਕਰ, ਚਾਹੀਦਾ ਮੈਨੂੰ ਕੁਝ ਨਹੀਂ, ਕਹੋ ਮੇਰੇ ਭਰਾ ਨੂੰ ਦੂਣਾ ਨਾ ਮਿਲ ਜੇ, ਤੂੰ ਮੇਰੀ ਇੱਕ ਅੱਖ ਕੱਢ ਲੈ ਤਾਂ ਕਿ ਮੇਰਾ ਭਰਾ ਨਾ ਹੋ ਜਾਵੇ। ਆਪ ਸਤਨਾਮ ਹੈ। ਇੱਕ ਗਾਥਾ ਲੇਕਿਨ ਸੇਧ ਦੇਣ ਦੇ ਲਈ ਕਿ ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਇਹਨਾਂ ਦੀ ਗਿਣਤੀ ਹੋ ਜਾਏਗੀ। ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ, ਨਾਲ ਦੇ ਨੂੰ ਨਹੀਂ ਦੇ ਰਿਹਾ। ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਜਿੱਥੇ ਨਹੀਂ ਗੁਰਮੁਖਤਾ ਨਹੀਂ ਗੁਰਸਿੱਖੀ ਉੱਥੇ ਬਹੁਤੀ ਗਿਣਤੀ ਇਹਨਾਂ ਦੀ ਹੋ ਜਾਏਗੀ। ਇਹ ਦੋ ਪਾਂਡਵਾਂ ਦੀ ਗੱਲ ਆਪ ਜੀ ਨੇ ਸੁਣੀ ਹੈ। ਆਓ ਨਾਲ ਨਾਲ ਸ਼ਬਦ ਦਾ ਰਸ ਲਓ, ਬਾਕੀ ਤਿੰਨਾਂ ਦੇ ਸਵਾਲਾਂ ਦਾ ਵੀ ਜਵਾਬ ਕ੍ਰਿਸ਼ਨ ਜੀ ਦੇ ਰਹੇ ਨੇ। ਨਾਲ ਨਾਲ ਕੀ ਉਪਦੇਸ਼ ਹੈ ਬਾਣੀ ਚ, ਕਲ ਯੁਗ ਵਿੱਚ ਕੀ ਕਰੋ ਭਾਈ। ਕੱਲੂ ਆਏ ਉਹਦੇ ਨਾਮ ਵਾ, ਕ੍ਰਿਸ਼ਨ ਜੀ ਦੱਸ ਰਹੇ ਜਿਹਨੇ ਦੇਖਿਆ ਸੀ ਹੰਸ ਗੰਦਗੀ ਖਾ ਰਿਹਾ ਉਹਨੂੰ ਦੱਸਿਆ। ਸਮੇਂ ਦੇ ਪ੍ਰਚਾਰਕ ਲੁਕ ਲੁਕ ਕੇ ਮੀਟ ਸ਼ਰਾਬ ਵਰਤਣਗੇ, ਹੰਸ ਗੰਦਗੀ ਖਾਏਗਾ। ਦੂਜੇ ਪਾਂਡਵ ਨੇ ਕਿਹਾ ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ, ਨਾਲ ਦਾ ਸੁੱਕਾ। ਕ੍ਰਿਸ਼ਨ ਜੀ ਕਹਿੰਦੇ ਬਹੁ ਗਿਣਤੀ ਉਹਨਾਂ ਦੀ ਹੋ ਜਾਏਗੀ, ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਵਰਤੇਗਾ। ਲੇਕਿਨ ਯਾਦ ਰੱਖਿਓ ਦਾਸ ਜ਼ਿਕਰ ਕਰ ਰਿਹਾ, ਜੇ ਅਸੀਂ ਸੰਗਤ ਕਰਨ ਵਾਲੇ ਹਾਂ ਸਾਡੀ ਗਿਣਤੀ ਗੁਰਸਿੱਖਾਂ ਵਿੱਚ ਹੋਵੇ। ਸਾਡੀ ਗਿਣਤੀ ਪਤਾ ਕਿਹਨਾਂ 'ਚ ਹੋਵੇ? ਫਰੀਦਾ ਬੁਰੇ ਦਾ ਕਲਾਕਾਰ। ਪਰਸੋਂ 'ਚ ਉਹ ਦਾਸ ਇੱਕ ਸਾਖੀ ਪੜ੍ਹ ਰਿਹਾ ਸੀ, ਇਹ ਵੀ ਭਰਾ ਜੇ ਮੈਂ ਦੂਜੀ ਸਾਖੀ ਸੁਣਿਆ ਉਲਟ ਅੱਗੇ ਤੇ ਸੁਣੀ ਹੈ ਨਾ ਵੀ ਉਹ ਕਹਿੰਦਾ ਮੇਰੀ ਇੱਕ ਅੱਖ ਚੱਲ ਜੇ ਤਾਂ ਕਿ ਭਰਾ ਦੀਆਂ ਦੋ ਚੱਲ ਜਾਣ, ਉਹ ਚੀਜ਼ ਨਹੀਂ ਮੈਂ ਮੰਗਣੀ ਕਿ ਭਰਾ ਦੇ ਘਰ ਦੋਣੀ ਨਾ ਆ ਜੇ। ਇਹਦੇ ਉਲਟ ਇੱਕ ਸਾਖੀ ਵੇਖਿਓ ਗੁਰਸਿੱਖ ਦੀ, ਲਾਹੌਰ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਦਾ ਇੱਕ ਸਿੱਖ ਜਿਹਦਾ ਕੱਪੜੇ ਦਾ ਕੰਮ ਹੈ ਤੇ ਕਹਿੰਦੇ ਇੱਕ ਇਹਦਾ ਭਰਾ ਉਹਦਾ ਵੀ ਕੱਪੜੇ ਦਾ ਕੰਮ ਹੈ, ਪਰ ਇੱਕ ਦਾ ਕੰਮ ਬਹੁਤ ਵਧੀਆ ਤੇ ਇੱਕ ਦੇ ਬਹੁਤ ਗਰੀਬੀ ਹੈ। ਇਹ ਵੀ ਭਰਾ ਜੇ ਵੇਖਿਓ ਜਿੱਥੇ ਗੁਰਸਿੱਖੀ ਹੈ ਤੇ ਕਹਿੰਦੇ ਜਿਹੜਾ ਭਰਾ ਬਹੁਤ ਗਰੀਬ ਸੀ ਨਾ ਉਹਦੀ ਕੁੜੀ ਦਾ ਵਿਆਹ ਆ ਗਿਆ, ਲੜਕੀ ਜਵਾਨ ਹੋ ਗਈ, ਲਾਹੌਰ 'ਚ ਸਿੱਖ ਹੋਏ ਨੇ ਬਾਬਾ ਜੀ ਦੇ ਤੋਂ, ਲੜਕੀ ਜਵਾਨ ਹੋ ਗਈ ਤੇ ਕੁੜੀ ਦਾ ਵਿਆਹ ਆ ਗਿਆ ਤੇ ਕਹਿੰਦੇ ਗਰੀਬ ਬੜਾ ਸੀ ਤੇ ਸਿਰਫ ਕੱਪੜੇ ਦਾ ਕੰਮ ਸੀ ਤੇ 15-20 ਥਾਨ ਖੱਦਰ ਦੇ ਅੰਦਰ ਸਨ, ਜਿਨ੍ਹਾਂ 'ਚੋਂ ਕੁਝ ਥਾਨ ਸੋਚਿਆ ਵੀ ਵੇਚ ਕੇ ਤੇ ਮੈਂ ਆਪਣੀ ਲੜਕੀ ਦਾ ਵਿਆਹ ਕਰ ਲਾਂ। ਤੇ ਕਹਿੰਦੇ ਗੁਰਸਿੱਖ ਦੋਵੇਂ ਇੰਨੇ ਸਨ ਕਿ ਜਿਹੜਾ ਗਰੀਬ ਭਰਾ ਸੀ ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੇ ਦੂਜੇ ਭਰਾ ਕੋਲੋਂ ਕੁਝ ਮੰਗਾਂ, ਤੇ ਵੱਡੇ ਭਰਾ ਨੂੰ ਪਤਾ ਸੀ ਇਹਦਾ ਸੁਭਾਅ ਇਹ ਮੰਗਦਾ ਨਹੀਂ। ਇਹ ਵੀ ਪਤਾ ਸੀ ਸੁਭਾਅ ਕਿ ਮੈਂ ਇਹਦੀ ਤਲੀ ਤੇ ਕੋਈ ਧਰਿਆ ਨਾ ਕਿ ਇਹ ਭਰਾ ਤੇਰੀ ਧੀ ਦਾ ਵਿਆਹ ਏ, ਇੰਨੀ ਮਦਦ ਲੈ ਲੈ, ਇਹਨੇ ਨਹੀਂ ਲੈਣੀ। ਦੇਖੋ ਹੁਣ ਵੱਡੇ ਭਰਾ ਦਾ ਚਿੱਤ ਆਇਆ ਵੀ ਮਦਦ ਕਰਨੀ, ਇਹ ਵੀ ਭਰਾ ਜੇ ਇੱਥੇ ਗੁਰਸਿੱਖੀ ਏ ਲਾਹੌਰ ਦੇ ਵਿੱਚ ਦੋ ਭਰਾ ਤੇ ਕਹਿੰਦੇ ਵੱਡੇ ਭਰਾ ਦਾ ਚਿੱਤ ਆਇਆ ਇਹਦੀ ਮਦਦ ਕਰਨੀ ਏ ਤੇ ਕਹਿੰਦੇ ਘਰ ਚਲਾ ਗਿਆ। ਵੱਡਾ ਭਰਾ ਛੋਟੇ ਭਰਾ ਦੇ ਘਰ ਚਲਾ ਗਿਆ ਤੇ ਕੀ ਕਹਿੰਦਾ? ਕਹਿਣ ਲੱਗਾ, ਹੇ ਭਰਾ, ਜਿਹੜੇ ਤੇਰੇ ਕੋਲ 20 ਥਾਨ ਖੱਦਰ ਦੇ ਪਏ ਨੇ ਤੇ ਮੇਰੀ ਦੁਕਾਨ ਤੇ ਬੜਾ ਇੱਕ ਨਾ ਗਾਹਕ ਆਇਆ ਖੱਦਰ ਦਾ, ਚੰਗੇ ਭਾਅ ਦਾ ਗਾਹਕ ਆ ਗਿਆ। ਕਹਿੰਦੇ ਉਸ ਵੇਲੇ ਦਾ ਜੋ ਵੀ ਮੁੱਲ ਹੋਏਗਾ, ਢੇਲੀ ਮੀਟਰ ਜਾਂ ਪੌਲੀ ਮੀਟਰ ਜਾਂ ਰੁਪਈਆ ਮੀਟਰ, ਉਹ ਭਰਾ ਨੇ ਹੁਣ ਦੇਣਾ ਜਾਣ ਕੇ, ਗਾਹਕ ਕੋਈ ਨਹੀਂ ਆਇਆ। ਆਪਣੇ ਛੋਟੇ ਭਰਾ ਨੂੰ ਕੀ ਕਹਿੰਦਾ ਕਿ ਮੇਰੀ ਦੁਕਾਨ ਤੇ ਖੱਦਰ ਦਾ ਗਾਹਕ ਆ ਗਿਆ ਤੇ ਮੇਰੇ ਕੋਲ ਖੱਦਰ ਹੈ ਨਹੀਂ, ਤੇ ਤੂੰ ਇਹ 20 ਥਾਨ ਮੈਨੂੰ ਦੇ ਦੇ ਖੱਦਰ ਦੇ, ਕਿਉਂਕਿ ਜਿਹੜਾ ਮੇਰੇ ਕੋਲ ਗਾਹਕ ਆਇਆ ਉਹ ਬੜੇ ਚੰਗੇ ਭਾਅ ਦਾ ਗਾਹਕ ਆ ਗਿਆ। ਜੇ ਉਸ ਵੇਲੇ ਕਹਿੰਦੇ ਢੇਲੀ ਮੀਟਰ ਸੀ ਨਾ, ਤੇ ਵੱਡਾ ਭਰਾ ਝੂਠ ਬੋਲਦਾ ਕਿ ਕਹਿਣ ਲੱਗਾ ਮੇਰੇ ਕੋਲ ਜੋ ਵੀ 3 ਰੁਪਏ ਕੇ 4 ਰੁਪਏ ਕੇ 5 ਰੁਪਏ ਮੀਟਰ ਦਾ ਗਾਹਕ ਆ ਗਿਆ, ਆਇਆ ਕੋਈ ਨਹੀਂ, ਤੇ ਇਹ ਲੈ ਤੂੰ ਮੇਰੇ ਕੋਲ ਪੈਸੇ ਲੈ ਲੈ, ਇਹ ਖੱਦਰ ਦੇ ਥਾਨ ਮੈਨੂੰ ਦੇ ਦੇ। ਸਤਨਾਮ। ਕਹਿੰਦੇ ਹੁਣ 20 ਥਾਨਾਂ ਵਿੱਚ ਕਿ ਇੰਨਾ ਕੁ ਉਹਨੂੰ ਮੁਨਾਫਾ ਦੇ ਤਾ, ਉਂਝ ਉਹਨੇ ਲੈਣਾ ਨਹੀਂ ਸੀ, ਇੰਨਾ ਕੁ ਮੁਨਾਫਾ ਦੇ ਤਾ ਕਿ ਜਿਹਦੇ ਨਾਲ ਕਹਿੰਦੇ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰ ਲਈ। ਸਤਨਾਮ। ਹੁਣ ਕੋਈ ਗਾਹਕ ਨਹੀਂ ਆਇਆ, ਸਿਰਫ ਜਾਣ ਕੇ ਮਹਿੰਗਾ ਥਾਨ ਖੱਦਰ ਲੈ ਕੇ ਆਪਣੀ ਹੱਟੀ ਚ ਰੱਖ ਰਿਹਾ, ਵੇਚਣਾ ਫਿਰ ਉਸੇ ਰੇਟ ਜੋ ਢੇਲੀ ਮੀਟਰ ਪੋਲੀ ਮੀਟਰ ਰੇਟ ਏ, ਲੇਕਿਨ ਭਰਾ ਨੂੰ ਕੁਝ ਰੁਪਈਆ ਕਿਸੇ ਤਰੀਕੇ ਵੱਧ ਦੇ ਤਾ, ਕਿਉਂਕਿ ਉਂਝ ਉਹਨੇ ਲੈਣਾ ਨੀ। ਇਸ ਢੰਗ ਨਾਲ ਉਹਦੀ ਮਦਦ ਕਰਤੀ ਕਿ ਮੈਂ ਸ਼ੋਅ ਵੀ ਨਾ ਹੋਵੇ ਮਦਦ ਕਰ ਰਿਹਾ ਤੇ ਉਹਦੇ ਕਾਰਨ ਮੇਰੀ ਮਦਦ ਵੀ ਪਹੁੰਚ ਜਾਵੇ। ਇੱਕ ਵਾਰੀ ਆਪ ਸਤਨਾਮ। ਆ ਜੇ ਗੁਰਸਿੱਖਾਂ ਦੀ ਜ਼ਿੰਦਗੀ, ਇਹ ਜੇ ਗੁਰਮੁਖਾਂ ਦੀ ਜ਼ਿੰਦਗੀ, ਇਹ ਜਿਹੜੇ ਗੁਰੂ ਲੜ ਲੱਗੇ ਹੁਣ ਉਹਨਾਂ ਦੀ ਜ਼ਿੰਦਗੀ ਕਿ ਆਪਣੇ ਭਰਾ ਨੂੰ ਸਾਹਮਣੇ ਮਦਦ ਨਹੀਂ ਇਸ ਢੰਗ ਨਾਲ ਮਦਦ ਪਹੁੰਚਾਤੀ। ਇੱਕ ਵਾਰੀ ਆਖੋ ਸਤਨਾਮ। ਇਹੋ ਜਿਹਾ ਕੌਣ ਕਰਦਾ ਜਿਹਦੇ ਤੇ ਸਾਧ ਸੰਗਤ ਆਪਣੇ ਮੁਰਸ਼ਦ ਦੀ ਮਿਹਰ ਹੋਵੇ? ਇਹੋ ਜਿਹਾ ਕੌਣ ਕਰਦਾ? ਜਿਵੇਂ ਤੁਸੀਂ ਸਾਖੀ ਸੁਣੀ ਕਿ ਉਹ ਦੇਵਤਾ ਕਹਿੰਦਾ ਵੀ ਤੇਰੇ ਭਰਾ ਨੂੰ ਦੋਣੀ ਚੀਜ਼ ਮਿਲਣੀ, ਕਹਿੰਦੇ ਉਹ ਕਹਿੰਦਾ ਮੇਰੀ ਇੱਕ ਕੱਖ ਕੱਢ ਲੈਤਾ ਕਿ ਉਹ ਨਾ ਹੋ ਜੇ, ਇਹ ਵੀ ਭਰਾ ਨੇ। ਕ੍ਰਿਸ਼ਨ ਜੀ ਕਹਿੰਦੇ ਬਹੁਤ ਗਿਣਤੀ ਇਹਨਾਂ ਦੀ ਹੋ ਜਾਏਗੀ, ਲੇਕਿਨ ਉਹਨਾਂ ਦੀ ਵੀ ਗਿਣਤੀ ਹੋਏਗੀ। ਜਿਵੇਂ ਦਾਸ ਨੇ ਦੱਸਿਆ ਕਿ ਲਾਹੌਰ ਵਿੱਚ ਰਹਿਣ ਵਾਲਾ ਇਹ ਭਰਾ ਆਪਣੇ ਭਰਾ ਦੀ ਝੂਠ ਬੋਲ ਕੇ ਮਦਦ ਕਰ ਰਿਹਾ। ਸਤਨਾਮ। ਤੀਜੇ ਪਾਂਡਵ ਨੇ ਪੁੱਛਿਆ, ਸ਼੍ਰੀ ਕ੍ਰਿਸ਼ਨ ਜੀ ਨੇ ਤੀਜੇ ਪਾਂਡਵ ਨੂੰ ਪੁੱਛਿਆ, ਭਾਈ ਤੂੰ ਕੀ ਵੇਖਿਆ? ਤੇ ਉਹ ਕਹਿੰਦਾ ਜੀ ਮੈਂ ਵੀ ਬੜੀ ਹੈਰਾਨਗੀ ਦੀ ਚੀਜ਼ ਵੇਖੀ ਏ, ਅੱਜ ਤੱਕ ਵੇਖਦਾ ਸਾਂ ਕਿ ਬੱਛਾ ਗਊ ਨੂੰ ਚੁੰਮਦਾ। ਤੇ ਕਹਿੰਦੇ ਮੈਂ ਕੀ ਵੇਖਿਆ ਕਿ ਗਊ ਬੱਛੇ ਨੂੰ ਚੁੰਗ ਰਹੀ ਏ। ਸੰਗਤ ਗੌਰ ਕਰਿਓ, ਇਹ ਜਿੰਨੀਆਂ ਕਲਯੁਗ ਦੀਆਂ ਨਿਸ਼ਾਨੀਆਂ ਸੁਣ ਰਹੇ ਹੋ ਸਾਡੇ ਘਰਾਂ ਚ ਨਾ ਆਉਣ, ਤਾਂ ਹੀ ਆਉਣ ਦਾ ਲਾਭ ਏ। ਉਹਨੇ ਕਿਹਾ ਜੀ ਮੈਂ ਬੜੀ ਹੈਰਾਨਗੀ ਦੀ ਚੀਜ਼ ਵੇਖੀ ਕਿ ਗਊ ਬੱਛੇ ਨੂੰ ਚੁੰਗ ਰਹੀ ਏ। ਕ੍ਰਿਸ਼ਨ ਜੀ ਕਹਿੰਦੇ ਇਹ ਤੈਨੂੰ ਵੀ ਨਿਰੰਕਾਰ ਨੇ ਦੱਸਿਆ ਕਲਯੁਗ ਇਹੋ ਜਿਹਾ ਹੋਏਗਾ? ਕਹਿੰਦੇ ਜੀ ਇਹ ਕੀ ਮਤਲਬ ਗਊ ਬੱਛੇ ਨੂੰ ਚੁੰਗੇ? ਕਹਿੰਦੇ ਨਹੀਂ ਇਹ ਤਾਂ ਨਿਸ਼ਾਨੀ ਹੈ ਜੀ, ਗਊ ਬੱਛੇ ਨੂੰ ਚੁੰਗਰੀ ਕੀ ਮਤਲਬ? ਕਹਿਣ ਲੱਗੇ ਹਾਂ ਕਲਯੁਗ ਇਹੋ ਜਿਹਾ ਸਮਾਂ ਆ ਜਾਏਗਾ ਕਿ ਲੋਕ ਇੰਨੀ ਮੱਤ ਪੁੱਠੀ ਹੋ ਜਾਏਗੀ ਆਪਣੀਆਂ ਭੈਣਾਂ ਤੇ ਧੀਆਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ। ਸਤਨਾਮ। ਜਦੋਂ ਕੋਈ ਭੈਣ ਦਾ ਪੈਸਾ ਖਾ ਜਾਵੇ ਸਮਝ ਲਓ ਗਊ ਬੱਛੇ ਨੂੰ ਚੁੰਗ ਰਹੀ ਹੈ, ਜਦੋਂ ਕੋਈ ਆਪਣੀ ਧੀ ਦੇ ਘਰ ਦਾ ਪੈਸਾ ਖਾ ਜਾਵੇ ਸਮਝ ਲੈਣਾ ਗਊ ਬੱਛੇ ਨੂੰ ਚੁੰਗ ਰਹੀ ਹੈ। ਔਰ ਵਾਕਿਆ ਹੀ ਆ, ਤਰਨ ਤਾਰਨ ਦਾ ਦਾਸ ਕੋਲ ਕੇਸ ਆਇਆ, ਕਹਿਣ ਲੱਗੇ ਸਾਡਾ ਫੈਸਲਾ ਕਰਾ ਦਿਓ। ਮੈਂ ਕਿਹਾ ਕੀ ਫੈਸਲਾ ਤੁਹਾਡਾ? ਉਹ ਤਰਨ ਤਾਰਨ ਕਹਿਣ ਲੱਗੇ ਕਿ ਤੁਹਾਡੇ ਅੰਮ੍ਰਿਤਸਰ ਵਿੱਚ ਸਾਡਾ ਸਾਲਾ ਰਹਿੰਦਾ ਹੈ, ਤੇ ਕਹਿੰਦੇ ਉਹਦੇ ਤੇ ਬੜੀ ਬਿਪਤਾ ਬਣੀ ਸੀ ਤੇ 4 ਸਾਲ ਪਹਿਲੇ ਉਹਨੇ ਸਾਡੇ ਕੋਲੋਂ 3 ਲੱਖ ਦੀ ਮਦਦ ਮੰਗੀ ਸੀ, 3 ਲੱਖ ਦੀ, ਤੇ ਪੈਸਾ ਹੈਗਾ ਸੀ, ਦੇ ਤੀ। ਉਹਨੇ ਕਿਹਾ ਮੈਂ 2-4 ਮਹੀਨਿਆਂ 'ਚ ਮੋੜ ਦਿਆਂਗਾ। ਵੇਖਿਓ ਇਹੋ ਜਿਹੀ ਬੁੱਧੀ। ਤੇ ਕਹਿਣ ਲੱਗੇ ਪਤਾ ਨਹੀਂ ਕੀ ਉਹਦਾ ਮਨ ਬਦਲ ਗਿਆ, ਅੱਜ 4 ਸਾਲ ਹੋ ਗਏ ਨੇ ਆਪਣੀ ਭੈਣ ਕੋਲੋਂ ਪੈਸਾ ਲਿਆ, ਅੱਜ 4 ਸਾਲ ਹੋ ਗਏ ਨੇ, ਤੇ ਕਹਿਣ ਲੱਗੇ ਸਾਡਾ 1 ਵੀ ਪੈਸਾ ਨਹੀਂ ਮੋੜ ਰਿਹਾ, ਸਾਡਾ ਬਹਿ ਕੇ ਫੈਸਲਾ ਕਰਾ ਦਿਓ। ਫੈਸਲਾ ਤਾਂ ਕੀ ਹੋਣਾ ਸੀ ਜਦੋਂ ਕਿਸੇ ਦਾ ਮਨ ਹੀ ਨਾ ਹੋਵੇ ਪੈਸੇ ਦੇਣ 'ਤੇ, ਪਰ ਮੈਨੂੰ ਇਹ ਸਾਖੀ ਯਾਦ ਆ ਗਈ। ਮੈਂ ਕਿਹਾ ਕ੍ਰਿਸ਼ਨ ਜੀ ਕਹਿੰਦੇ ਕਲਯੁਗ 'ਚ ਇਹੋ ਜਿਹੀ ਵੀ ਬੁੱਧੀ ਹੋ ਜਾਏਗੀ ਕਿ ਲੋਕ ਆਪਣੇ ਭੈਣਾਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ। ਸਤਨਾਮ। ਧੀਆਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ, ਇਹਨੂੰ ਕੀ ਕਹਿੰਦੇ ਨੇ? ਗਊ ਬੱਛੇ ਨੂੰ ਚੁੰਗ ਰਹੀਏ। ਨਹੀਂ ਤੇ ਸਾਧ ਸੰਗਤ ਇੱਕ ਮਰਿਆਦਾ, ਜੇ ਭੈਣ ਨੂੰ ਕੋਈ ਦੇਣਾ ਹੀ ਹੁੰਦਾ ਲੈਣਾ ਨਹੀਂ ਹੁੰਦਾ, ਧੀ ਨੂੰ ਕੋਈ ਦੇਣਾ ਹੀ ਹੁੰਦਾ ਲੈਣਾ ਨਹੀਂ ਹੁੰਦਾ। ਪਰ ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਇੰਨੀ ਬੁੱਧੀ ਕਈਆਂ ਪਰਿਵਾਰਾਂ ਦੀ ਭ੍ਰਿਸ਼ਟ ਜਾਏਗੀ ਕਿ ਆਪਣੇ ਧੀਆਂ ਤੇ ਭੈਣਾਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ। ਦੋ ਜ਼ਿਕਰ ਆਓ, ਬਾਜ ਸਰਵਨ ਕਰਦੇ ਹਾਂ, ਪੜ੍ਹੋ ਨਾਲ ਨਾਲ। ਅਬ ਕੱਲੂ ਆਏ ਹੋ ਰੇ
ਵਾਹਿਗੁਰੂ।
ਕ੍ਰਿਸ਼ਨ ਜੀ ਚੌਥੇ ਪਾਂਡਵ ਨੂੰ ਪੁੱਛਦੇ, ਭਾਈ ਤੂੰ ਕੀ ਵੇਖਿਆ? ਉਹ ਕਹਿੰਦਾ, ਜੀ ਮੈਂ ਵੀ ਬੜੀ ਰਾਨਗੀ ਦੀ ਗੱਲ ਵੇਖੀ, ਇੱਕ ਘੜਾ ਖਾਲੀ ਹੈ, ਉਸੇ ਸਹਿਜ ਦਾ ਘੜਾ ਪਾਣੀ ਦਾ ਭਰ ਕੇ 10 ਘੜੇ ਉਹਦੇ ਚ ਪਾਏ ਨੇ, ਪਰ ਘੜਾ ਤਾਂ ਵੀ ਖਾਲੀ ਹੈ। ਗੌਰ ਕਰਿਆ ਜੀ, ਹੁਣ 2 ਘੜੇ ਇੱਕੋ ਜਿਹੇ ਪਏ ਹੋਣ ਤੇ ਤੁਸੀਂ ਇੱਕ ਘੜਾ ਭਰ ਕੇ ਦੂਜੇ ਚ ਪਾ ਦਿਓ, ਭਰ ਜਾਣਾ ਚਾਹੀਦਾ। ਲੇਕਿਨ ਉਹ ਪਾਂਡਵ ਕਹਿਣ ਲੱਗਾ, ਚੌਥੇ ਪਾਂਡਵ ਜੀ ਕਹਿਣ ਲੱਗੇ, ਜੀ ਮੈਂ ਬੜੀ ਹੈਰਾਨਗੀ ਦੀ ਗੱਲ ਵੇਖੀ ਕਿ ਇੱਕ ਘੜਾ ਤੇ ਉਸੇ ਸਾਈਜ਼ ਦੇ 10 ਘੜੇ ਪਾਣੀ ਦੇ ਪਾਤੇ, ਪਰ ਘੜਾ ਫਿਰ ਖਾਲੀ ਹੈ। ਇੱਕ ਵਾਰੀ ਸਾਰੇ ਆਖੋ ਸਤਨਾਮ। ਸੁਣਿਓ ਜੀ, ਕ੍ਰਿਸ਼ਨ ਜੀ ਕਹਿੰਦੇ, ਨਹੀਂ ਸਮਝੇ ਇਹਦਾ ਮਤਲਬ? ਕਹਿੰਦੇ ਜੀ ਨਹੀਂ ਸਮਝੇ। ਕ੍ਰਿਸ਼ਨ ਜੀ ਕਹਿੰਦੇ, ਕਲਯੁਗ ਵਿੱਚ ਇਹੋ ਜਿਹਾ ਸਮਾਂ ਆ ਜਾਏਗਾ ਕਿ ਘਰ ਦੇ 10-10 ਜੀ ਕਮਾਉਣਗੇ, ਪਰ ਪੂਰੀ ਤਾਂ ਵੀ ਨਹੀਂ ਪਏਗੀ। ਆਖੋ ਸਤਨਾਮ। ਤੰਗੀ ਤਾਂ ਵੀ ਰਹੇਗੀ, ਇਹ ਕਦੀ ਨੋਟ ਕਰ ਲਿਓ। ਪਹਿਲੇ ਸਮਿਆਂ ਚ ਘਰ ਦੇ ਵੱਡੇ ਹੀ ਬਸ ਕੰਮ ਕਾਰ ਕਰਦੇ ਸੀ, ਸਾਰਾ ਪਰਿਵਾਰ ਖਾਂਦਾ ਸੀ। ਆ ਤੁਹਾਡੇ ਸਿਵਲ ਲਾਈਨ ਦਾ ਇੱਕ ਪਰਿਵਾਰ ਮਿਲਿਆ, ਕਹਿੰਦੇ ਜੀ ਇੱਕ ਬੇਨਤੀ ਕਰਨੀ। ਮੈਂ ਕਿਹਾ ਦੱਸੋ। ਕਹਿੰਦੇ ਸਾਡਾ ਹੱਥ ਬੜਾ ਟਾਈਟ ਰਹਿੰਦਾ, ਕੋਈ ਸ਼ਬਦ ਦੱਸੋ ਬਰਕਤ ਪੈ ਜਾਏ। ਮੈਂ ਉਹਨਾਂ ਨੂੰ ਜਾਣਦਾ ਵੀ ਸੀ, ਮੈਂ ਕਿਹਾ ਤੁਹਾਡਾ ਹੱਥ ਟਾਈਟ ਰਹਿੰਦਾ, ਤੁਹਾਡੀ ਤੇ ਸਰਵਿਸ ਬੜੀ ਵਧੀਆ, ਗੌਰਮੈਂਟ ਬੜੀ ਤਨਖਾਹ ਹੈ। ਕਹਿੰਦੇ ਹਾਂਜੀ, ਸਿਰਫ 13,500 ਤਨਖਾਹ ਹੈ ਸਾਡੀ, ਗੌਰਮੈਂਟ ਦੀ। ਤੇ ਮੈਂ ਕਿਹਾ ਜੀ ਤੁਹਾਡੀ ਮਿਸਿਜ ਵੀ ਸਰਵਿਸ ਕਰਦੀ? ਕਹਿੰਦੇ ਹਾਂ, ਸਾਰੀ ਉਹਦੀ 8,000 ਤਨਖਾਹ ਹੈ ਸਾਰੀ। ਮੈਂ ਕਿਹਾ ਜੀ ਤੁਹਾਡਾ ਬੇਟਾ ਵੀ ਸਰਵਿਸ ਕਰਦਾ? ਕਹਿੰਦੇ ਹਾਂ, ਉਹ ਨਵਾਂ ਨਵਾਂ ਲੱਗਾ ਹੈ, 3500 ਅਜੇ ਲਿਆਉਂਦਾ। ਮੈਂ ਕਿਹਾ ਤੁਹਾਡੀ ਬੇਟੀ ਵੀ ਸਰਵਿਸ ਕਰਦੀ? ਕਹਿੰਦੇ ਹਾਂ, ਉਹ 5500 ਲਿਆਉਂਦੀ ਹੈ। ਗੌਰ ਕਰਿਓ ਜੀ, ਮੈਂ ਕਿਹਾ 5500, 3500, 8,000, 13,500 ਤੇ ਇਹਨੂੰ ਜੋੜ ਕਰੀਏ ਤੇ 28,000 ਦੇ ਲਾਗੇ ਬਣ ਜਾਂਦਾ। ਮੈਂ ਕਿਹਾ ਜਿਹੜੀ ਹੱਥ ਟੈਂਟ। ਮੈਨੂੰ ਉਹ ਹੱਸ ਕੇ ਕਹਿਣ ਲੱਗੇ, ਕਹਿੰਦੇ ਜੀ 28,000 ਨਾਲ ਕੀ ਬਣਦਾ? ਆਖੋ ਸਤਨਾਮ। ਮੈਂ ਕਿਹਾ 28,000 ਨਾਲ ਕੁਝ ਨੀ ਬਣਦਾ। ਕਹਿੰਦੇ ਜੀ ਜਿਹੜੇ ਕਲੱਬ ਦੇ ਅਸੀਂ ਮੈਂਬਰ ਹਾਂ, ਤਕਰੀਬਨ ਇੱਕ ਦਿਨ ਛੱਡ ਕੇ ਜਾਈਦਾ ਤੇ ਕਹਿੰਦੇ 7-8,000 ਤੇ ਮਹੀਨੇ ਦਾ ਅਸੀਂ ਕਲੱਬ ਦਾ ਬਿੱਲ ਦਿੰਦੇ ਹਾਂ। ਤੇ ਕਹਿੰਦੇ ਹਰ ਮਹੀਨੇ ਸਾਡੇ ਰਿਵਾਜ ਕੱਪੜੇ ਲੈਣੇ ਹੀ ਲੈਣੇ ਨੇ। ਤੇ ਕਹਿੰਦੇ 8-9,000 ਦੇ ਤੇ ਅਸੀਂ ਸਾਰੇ ਸ਼ੋਪਿੰਗ ਕਰਕੇ ਕੱਪੜੇ ਵਗੈਰਾ ਘਰ 'ਚ ਲੈ ਆਉਂਦੇ ਹਾਂ। ਤੇ ਕਹਿੰਦੇ ਹੁਣ ਜੋੜ ਲਾ ਲਓ ਗਾ, ਅਜੇ ਬਾਕੀ ਖਰਚੇ ਦੇ ਸਾਰੇ ਹੀ ਪਏ ਨੇ, ਟੈਲੀਫੋਨ ਦੇ ਬਿੱਲ ਤੇ ਬਿਜਲੀ ਦੇ ਬਿੱਲ ਤੇ ਰਾਸ਼ਨ ਦੇ ਬਿੱਲ। ਤੇ ਕਹਿੰਦੇ 28,000 ਨਾਲ ਕੀ ਬਣਦਾ? ਆਖੋ ਸਤਨਾਮ। ਮੈਨੂੰ ਕ੍ਰਿਸ਼ਨ ਜੀ ਦਾ ਬਚਨ ਯਾਦ ਆ ਗਿਆ ਕਿ ਘਰ ਦੇ ਸਾਰੇ ਜੀ ਕਮਾਉਣਗੇ, ਪਰ ਖਰਚੇ ਇੰਨੇ ਵਧੇ ਹੋਣਗੇ, ਘੜਾ ਤਾਂ ਵੀ ਖਾਲੀ ਰਹੇਗਾ। ਆਖੋ ਸਤਨਾਮ। ਘੜਾ ਤਾਂ ਵੀ ਖਾਲੀ ਰਹੇਗਾ, ਇਹ ਤੇ ਆਮ ਕਹਾਵਤ ਤੁਸੀਂ ਸੁਣਦੇ ਹੋ, ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਔਰ ਮਹਾਂਪੁਰਸ਼ ਵੀ ਬਚਨ ਕਰਦੇ ਸਨ ਕਿ ਉਸ ਘਰ ਵਿੱਚ ਕਦੀ ਬਰਕਤ ਨਹੀਂ ਪੈਂਦੀ। ਯਾਦ ਰੱਖਿਓ, ਕਚਹਿਰੀਆਂ ਤੇ ਹਸਪਤਾਲ ਇਹ 2 ਨਾਂ ਲੈਂਦੇ ਸੀ ਮਹਾਂਪੁਰਸ਼। ਜਿਸ ਘਰ ਵਿੱਚ ਦਸਵੰਧ ਨਹੀਂ ਨਾ ਕੱਢਿਆ ਜਾਂਦਾ, ਉਹਨਾਂ ਦਾ ਬਹੁਤ ਸਾਰਾ ਪੈਸਾ ਕਚਹਿਰੀਆਂ ਤੇ ਦਵਾਈਆਂ ਤੇ ਹਸਪਤਾਲਾਂ 'ਚ ਲੱਗਦਾ। ਆਖੋ ਸਤਨਾਮ। ਤੋਂ ਦਾਸ ਇਸ਼ਾਰਾ ਦੇ ਰਿਹਾ ਕਿ ਜਿੱਥੇ ਤੇ ਗੁਰਮੁਖਤ ਹੈ, ਜਿੱਥੇ ਤੇ ਗੁਰਸਿੱਖੀ ਹੈ, ਉੱਥੇ ਤੇ ਸਾਧ ਸੰਗਤ। 3,000 ਚ ਵੀ ਸ਼ਾਂਤੀ ਹੈ, 5,000 ਚ ਵੀ ਸ਼ਾਂਤੀ ਹੈ। ਤੇ ਜਿੱਥੇ ਵਿਕਾਰਾਂ ਦੇ ਹੜ ਆਏ ਪਏ ਨੇ, ਉੱਥੇ ਯਾਦ ਰੱਖਿਓ ਭਾਵੇਂ ਚਾਰੇ ਜੀ ਕਮਾਣ, ਕ੍ਰਿਸ਼ਨ ਜੀ ਕਹਿੰਦੇ ਘੜਾ ਤਾਂ ਵੀ ਖਾਲੀ ਹੈ। ਆਖੋ ਸਤਨਾਮ। 5ਵੇਂ ਪਾਂਡਵ ਨੂੰ ਪੁੱਛਿਆ, ਭਾਈ ਤੂੰ ਕੀ ਵੇਖਿਆ? ਉਹ ਕਹਿੰਦਾ, ਜੀ ਮੈਂ ਵੀ ਬੜੀ ਹੈਰਾਨਗੀ ਵਾਲੀ ਗੱਲ ਵੇਖੀ ਕਿ ਇੱਕ ਵੱਡਾ ਸਾਰਾ ਪਹਾੜ ਆ ਰਿਹਾ, ਰਿੜਦਾ, ਟਾਣੀਆਂ ਦਰਖਤ ਤੋੜਦਾ ਆ ਰਿਹਾ, ਪਰ ਇੱਕ ਤੀਲਾ ਅੱਗੇ ਆ ਗਿਆ, ਉਹਨੂੰ ਨਹੀਂ ਤੋੜ ਸਕਿਆ, ਉਹਦੇ ਸਾਰੇ ਖਲੋ ਗਿਆ। ਇਹ ਸਾਰੇ ਹੁਣ ਜਿਹੜਾ ਨਿਚੋੜ ਹੈ ਨਾ, ਇਹ ਲਿਓ ਝੋਲੀ 'ਚ। ਕ੍ਰਿਸ਼ਨ ਜੀ ਕਹਿੰਦੇ, ਕਲਯੁਗ ਵਿੱਚ ਪਾਪਾਂ ਦਾ ਪਹਾੜ ਹਰ ਬੰਨੇ ਉਹ ਕਈ ਕੁਝ ਤੋੜਦਾ ਆਏਗਾ, ਪਰ ਕਹਿੰਦੇ ਜਿਸ ਘਰ ਵਿੱਚ ਇੱਕ ਤੀਲੇ ਜਿੰਨਾ ਵੀ ਨਾਮ ਏ, ਉਹਦਾ ਕੁਝ ਨਹੀਂ ਵਿਗਾੜ ਸਕਦਾ। ਆਖੋ ਸਤਨਾਮ। ਜਿਸ ਘਰ ਵਿੱਚ ਇੱਕ ਕਿਣਕਾਂ ਵੀ ਨਾਮ ਏ, ਉਹਦਾ ਕੁਝ ਨਹੀਂ ਵਿਗਾੜ ਸਕਦਾ। ਇੱਕ ਵਾਰੀ ਸਾਰੇ ਆਖੋ ਸਤਨਾਮ। ਇਸ ਲਈ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਸ਼ਬਦ ਬਕਾਇਦਾ ਕੱਲੂ ਦਾ ਅਰਥ ਕਲਯੁਗ, ਪ੍ਰਤੱਖ ਨਾਲ ਯੁੱਗ ਦਾ ਨਾਂ ਲੈ ਕੇ ਕਹਿ ਰਹੇ ਨੇ ਕਿ ਭਾਈ ਕਲਯੁਗ ਆ ਗਿਆ। ਇਸ ਲਈ ਘਰਾਂ ਵਿੱਚ ਨਾਮ ਬੀਜੋ, ਅੰਮ੍ਰਿਤ ਵੇਲਾ ਬਣਾਓ, ਸਭ ਦਾ ਭਲਾ ਮੰਗੋ, ਨਾਮ ਬੀਜੋ। ਜਪਜੀ ਪੜੇ ਬਿਨਾਂ ਕੁਝ ਮੂੰਹ ਨਾ ਲਾਓ, ਨਾਮ ਬੀਜੋ। ਘਰ ਵਿੱਚ ਬਰਕਤ ਹੈ, ਸ਼ਾਂਤੀ ਹੈ, ਸਰਬੱਤ ਦਾ ਭਲਾ ਹੈ। ਆਓ ਗੁਰੂ ਅਰਜਨ ਦੇਵ ਜੀ ਦਾ ਇਹ ਉਪਦੇਸ਼ ਸਾਰੇ ਹਿਰਦੇ 'ਚ ਵਸਾਈਏ, ਬੀਬੀ ਜੀ ਸਾਰੇ ਹਿਰਦੇ 'ਚ ਵਸਾਇਓ। ਇੱਕ ਹੋਰ ਬੇਨਤੀ ਹੈ ਭਾਈ ਜਸਵਿੰਦਰ।
ਕੱਲੂ ਆਏ ਓਰੇ ਨਾਮ ਬੋ
ਨਿਕਲਿਆ ਜੀ ਪੂਰਨ ਹੋਏ ਤੁਮਾਰਾ ਤਾਂ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋ ਸਰ ਬੋ ਵਾਹਿਗੁਰੂ ਸੰਤੋਖ ਦਾ ਸੁਹਾਗਾ ਵੀ ਰੱਖ ਤੇ ਕਹਿੰਦੇ ਗਰੀਬੀ ਦਾ ਵੇਸ ਵੀ ਰੱਖ ਆਖ ਸਤਨਾਮ ਉਹ ਨਹੀਂ ਲੱਭੇਗਾ ਗੁਰਸਿੱਖੀ ਦਾ ਰਸਤਾ ਜਿੱਥੇ ਨਾਮ ਜਪਣਾ ਵੀ ਸਿਖਾਇਆ ਜਾਂਦਾ ਹੈ ਤੇ ਨਾਮ ਜਪਣ ਕੇ ਇਹਨੂੰ ਸੰਭਾਲਣਾ ਵੀ ਸਿਖਾਇਆ ਜਾਂਦਾ ਹੈ ਨਾਮ ਬੀਜ ਸੰਤੋਖ ਰਗੜੀ Thank you. ਸਾਰੇ ਰਸ ਲਿਓ। ਕਹਿੰਦੇ ਨਾਮ ਜਪਣ ਵੇਲੇ ਲਾਜ ਨਾ ਆਵੇ। 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 Thank you.